जन्म जन्म के दुख नुमारा शुभ का मन सदा रहे। दर्शन पेट तो निहला हर का नाम बेचारा मेरा वैद गुरु गोविंदा। हर हर नाम औखद मुख देवै काटे जम की फंदा। सुमरथ पुरख पूर्ण उधाते आपे करने हारा। अपना दासर आप अवारा नानक नाम उधारा। ज्यो बुलावे त्यों बोला स्वामी कुदरत कवन हमारी। साधु संग नानक जस गायो जो प्रभु की अत प्यारी। ज्यों बुलावे तो बोला स्वामी कुदरत कवन हमारी। साधु संग नानक जस गायो जो प्रभु की अत प्यारी। सतगुरु सच्चे पातशाह जी साजी नवाजी सतसंगत व गुरु रूप सतसंग जी हो। गुरु का हुक्म गुरु सिख सखियां दी विचार। वाहिगुरु दी आशीर्वाद जो बख्शिश है जिसनू बख्श लें मेरे प्यारे सो जस तेरा गावै। गुण गावत तेरी उत्तर समैल होहे अचिंत वसें सुनार। सास का सरनाम सुमार शाड़ सियाण सगरी मना। सत संग पावे सच तना। हर पूंजी संत करो विचार। जो बुलावे तो बोला स्वामी कुदरत कवन हमारी। साध संग नानक जस गायो जो प्रभु की अत प्यारी। सतगुरु सच्चे पातशाह जी साजी नवाजी सतसंगत। गुरु घर दे विच भाई साहब जी बड़े कामल बुलारे होए हैं भाई गुरदास नाम करके। भले गोशियों का तीसरी पातशाह जी वंश विचों थे। तीसरे पातशाह का भी बहुत भले ही सी। वंश तो खत्री चले आया है। इन्हां दे विचों जिहड़ा कोई व्यक्ति शक्तिमान उठती सी राज प्रबंध दी बनत्तर तौर दी राजा बनता सी उन्हूं छत्री कहिंदे सी। वस्तु में चार वर्ण सनातन दे विच ए जात च लिखे हुए हैं। जात विच छोटियां श्रेणियां भी आ जांदी सी। दर्जी तरखान ए चीवर इन्हां नूं इतों हेठ फिर रमदासियां नूं ते मजहबियां नूं आजाद कहिंदे थे। जात तों हेठ गुरबाणी विच लिखा है सबसे आजाद स्वान शत्रु सबसे आजाद कृष्ण लावा हेत। इत्थे वाहिगुरु दी गुरपीर दी वडियाई दसी है भी जदों मालक नूं पाउंदा है सारियां तों नीवा सारे तों आजाद शत्रु शत्रुआं दा कुत्तियां दा वैरी। स्वान शत्रु स्वान कुत्ते नूं आखदे ने शत्रु वैरी नूं कहिंदे ने। जदों राजे सखसी राज वेले अपने भी मारदे रहे ने हुण नहीं कदे रश्म सुनी शायद मारदे होणगे आपां नूं तवज्जो उधर घट है। जद कुत्ते वध जाण अपने देश इत्थे तां कुत्ता बाहर फिरदा ही नहीं आ। जां तां उहनूं मार दिंदे ने पहलां ही पाणी पूणी च डुबो के। नंदन दी वार तां सुणी है इत्थे दी नहीं कोई सुणी। ओह जमदे ही कतूरिआं नूं जिहने मालक ने लैणा होवे जमदा सोहणा होवे उहने रखणा होवे उहनूं उसनूं दिंदे ते ओह पट्टा पा के रखदा जी। उहदी पटे वाले कुत्ते नूं नहीं सी मारदे ना पटे वाले नूं खुला छड्डदा सी। खुला तां बाहर उत्थे बहुत तंग आ थो नंदन दे विच खुला फिरदा तां गड्डियां हेठ आ के। हुण तां खैर गड्डियां तां अज चलियां आपणे देखदे आ। पहला भी नहीं सी खुला कुत्ता कोई भी पशु खुला नहीं उत्थे फिरदा। संगली पा के मालक दे हाथ च होगा कुत्ता। जे कि बाहर शहर तो खुले थां जाके खुला छड्ड भी देवे तां उहदे गल च पटा जरूर हुंदा है। जे संगली खोल लवे खुला फिरन नूं दिशा फिराक जाण नूं जां ते ओह फिर कुत्ते जिहड़े आम खुले आपणे फिरदे ने उन्हां नूं गौरमेंट मार दी दिंदी वी तों बीमारी पैदा मक्खी पैदा होंदी है मक्खी तों बीमारी पैदा होंदी है। कुत्ते मरवा दो खुले जिहड़ा किसे दा रख्या है ਉਹ ਇਹ ਤਾਂ ਆਦਮੀ ਜੀ ਨਹੀਂ ਸਫਾਈ ਨਾਲ ਰੱਖਦੇ ਨਾਲ ਪਾਉਂਦੇ ਨੇ ਨਾਲ ਖਿਲਾਉਂਦੇ ਨੇ। ਪਰ ਕੁੱਤੇ ਨੂੰ ਵਰਖਰਦਾਰ ਮੰਨਿਆ ਇਹਨਾਂ ਨੇ ਗ੍ਰੰਥਾਂ ਵਿੱਚ ਰਾਜ ਪ੍ਰਬੰਧ ਵਿੱਚ ਨੀਤੀ ਵਾਲਿਆਂ ਨੇ। ਵੀ ਕੁੱਤਾ ਆਦਮੀ ਦਾ ਬਹੁਤ ਹੀ ਵਰਖੁਰਦਾਰ ਹੈ। ਆਦਮੀ ਨਾਲ ਆਦਮੀ ਤਾਂ ਬੇਈਮਾਨੀ ਕਰਦਾ, ਵੀ ਕੁੱਤਾ ਨਹੀਂ ਮਾਲਕ ਨਾਲ ਕਰਦਾ। ਆਦਮੀ ਘਰ ਵਿੱਚ ਵੀ ਰਿਸ਼ਤੇਦਾਰ ਹੋਵੇ, ਸੰਬੰਧੀ ਹੋਵੇ, ਭਾਈਵਾਲ ਹੋਵੇ, ਇਹ ਕੁਛ ਕਰਤਾਰ ਨੇ ਅੰਗ ਹੀ ਇਹੋ ਜਿਹਾ ਪੈਦਾ ਰਸਦਾਇਕ ਕੀਤਾ ਹੈ, ਇਹ ਤਾਂ ਭਾਗਾਂ ਵਾਲਾ ਹੀ ਬਚਦਾ ਹੋਊ। ਧੀ ਭੈਣ ਦੀ ਲਿਹਾਜ਼ 'ਚ ਦਖਲ ਦੇਣ 'ਤੇ ਜ਼ਿਆਦਾ ਇਹ ਵਿਸ਼ਾ ਕੁੱਤੇ ਨੂੰ ਦੱਸਿਆ, ਪਰ ਉਹਨਾਂ ਦੇ ਵਿੱਚ ਕਰਤਾਰ ਨੇ ਕੁਛ ਇਹੋ ਜਿਹਾ ਗਿਆਨ ਦਿੱਤਾ ਹੋਇਆ ਹਨ। ਉਹ ਪਸ਼ੂ ਜਾਨਵਰ ਨੇ ਬਾਹਰਲੇ ਫਿਰਨ ਵਾਲੇ, ਮਨੁੱਖ ਨਾਲੋਂ ਲਿਆਕਤ ਉਹਨਾਂ 'ਚ ਇਸ ਅੰਗ ਦੀ ਬੜੀ ਹੈ। ਕੁੱਤੇ ਬੁਹਾਰ ਤੋਂ ਬਿਨਾਂ ਸੰਗ ਨਹੀਂ ਕਰਦੇ ਮਰਜਨਾਂ ਨਾਲੇ, ਆਮ ਖੁੱਲ੍ਹੇ ਫਿਰਦੇ ਨੇ ਬਾਹਰ, ਕਿਸੇ ਦੇ ਕੰਟਰੋਲ 'ਚ ਨਹੀਂ। ਸਾਰੇ ਸਿਆਣਿਆਂ 'ਤੇ ਇਹ ਵਿਚਾਰ ਸੁਣੀ ਹੈ, ਜਦੋਂ ਔਲਾਦ ਪੈਦਾ ਕਰਨ ਦੀ ਸਮਾਂ ਹੋਵੇ ਉਦੋਂ ਬੁਹਾਰ ਕਹਿੰਦੇ ਨੇ ਉਹਨੂੰ, ਉਸ ਤੋਂ ਅੱਗੋਂ ਉਹ ਸੰਗ ਨਹੀਂ ਕਰਦੇ। ਮਨੁੱਖ ਦੇ ਵਿੱਚ ਇਹ ਵੀ ਗਿਆਤਾ ਨਹੀਂ, ਵਕਤ ਨਾ ਬੇਵਕਤ, ਬਾਲਪਣਾ ਨਾ ਬੁਢੇਪਾ ਦੇਖਦੇ ਨਹੀਂ। ਇਹ ਗਿਆਨ ਦਿੱਤਾ ਜੀ ਇਹਨੂੰ ਭਲੇ ਕੰਮਾਂ ਵਾਸਤੇ, ਇਸ ਗਿਆਨ ਨੂੰ ਸਗੋਂ ਅਕਲ, ਅਕਲ ਨੂੰ ਇਸ ਨੂੰ ਰਸਾਂ 'ਚ ਲਾ ਲਿਆ। ਜਿੰਨੇ ਕੋਈ ਰਾਜੇ ਜਾਂ ਵੱਡੇ ਆਦਮੀ ਹੋ ਜਾਂਦੇ ਨੇ, ਉਹ ਸ਼ਾਦੀਆਂ ਜ਼ਿਆਦਾ ਕਰਾ ਲੈਂਦੇ ਨੇ, ਉਸ ਨੂੰ ਬੜਾ ਮੰਨਦੇ ਨੇ ਭਾਈ ਇਹਨੇ ਤਾਂ ਸਾਡੇ ਪੈਪੀ ਦੇ ਵਿੱਚ ਨੰਬਰ ਸੀਗਾ, ਕਿ ਇਹਨਾਂ ਦੀ ਪੱਤੀ ਸੀ ਸਾਡੇ ਰਿਸ਼ਤੇਦਾਰਾਂ ਦੀ ਜੀ, ਇਹਨਾਂ ਦੇ ਵਡਾਰੂ ਦੇ ਜੀ ਦੇ ਨਾਂ ਪੱਤੀ ਚੱਲ ਰਹੀ ਆ, ਉਹਦੇ ਅੱਠ ਪੁੱਤੇ, ਅੱਠਾਂ 'ਚੋਂ ਹੁਣ ਛੇ ਘਰਾਣੇ ਤਾਂ ਕਾਇਮ ਨੇ। ਇੱਕ ਨੇ ਤਾਂ ਨਿਹਾਲੇ ਕਹਿੰਦਾ ਜ਼ਮੀਨ ਨਹੀਂ ਸੀ ਲਈ, ਉਹਨਾਂ ਨੇ ਖਿਲਾੜੀਆਂ ਦਾ ਏਜੰਟੀ ਮਿਲੀ ਉਹਨੂੰ, ਉਹ ਸੀਗੇ ਬਾਬਾ ਰਾਮ ਰਾਜ ਦੇ ਸੇਵਕ, ਰਾਮ ਰਾਜ ਦਾ ਦੇਹਰਾ ਸੀਗਾ ਦੇਹਰਾਦੂਨ। ਉਹ ਤਾਂ ਚੁੱਕਿਆ ਉਹ 17ਵੀਂ ਸਦੀ 'ਚ ਮਹਾਰਾਜ, ਦਸਵੇਂ ਪਾਤਸ਼ਾਹ ਤੱਕ ਰਿਹਾ, ਪੰਜਵਿਆਂ ਛੇਵਿਆਂ ਦੀ ਵੰਸ਼ ਜੋ ਵਿੱਚੋਂ ਗਾਹਾਂ ਹੋਇਆ। ਬਾਬਾ ਗੁਰਦਿੱਤਾ ਸੀ ਛੇਵੇਂ ਪਾਤਸ਼ਾਹ ਦਾ, ਛੇਵੇਂ ਪਾਤਸ਼ਾਹ ਇਕੱਲੇ ਹੀ ਭਰਾ ਥੇ ਪੰਜਵਿਆਂ ਦੇ, ਉਹਨਾਂ ਦੇ ਬਾਬਾ ਗੁਰਦਿੱਤਾ। ਗੁਰਦਿੱਤੇ ਦੇ ਅਤੇ ਇੱਕ ਸੀਗਾ ਤੇਗ ਬਹਾਦਰ, ਦੋ ਸਾਹਿਬਜ਼ਾਦੇ ਸੀ ਉਹਨਾਂ ਦੇ। ਗੁਰਦਿੱਤੇ ਦੇ ਗਾਹਾਂ ਹੋਏ, ਹਰ ਰਾਜ ਅਤੇ ਹਰ ਕ੍ਰਿਸ਼ਨ, ਹਰ ਰਾਜ ਹੋਏ ਉਹਨੇ, ਹਰ ਰਾਜ ਦੇ ਗਾਹਾਂ ਹਰ ਕ੍ਰਿਸ਼ਨ ਅਤੇ ਰਾਮ ਰਾਜ ਹੋਏ। ਉਹਨਾਂ ਨੇ ਸਰਕਾਰ ਨੇ ਬੁਲਾਇਆ ਇਹਨਾਂ ਨੂੰ, ਗੁਰੂ ਕਿਆਂ ਨੂੰ ਇੱਥੇ। ਔਰੰਗਜ਼ੇਬ ਦਾ ਉਦੋਂ ਰਾਜ ਆ ਗਿਆ ਸੀ, ਪੰਜਵੇਂ ਪਾਤਸ਼ਾਹ ਵੇਲੇ ਅਕਬਰ ਸੀ, ਅਕਬਰ ਪੰਜਵੇਂ ਛੇਵਿਆਂ ਵੇਲੇ ਜਹਾਂਗੀਰ ਸੀ, ਸੱਤਵੇਂ ਅੱਠਵੇਂ ਨੌਵਿਆਂ ਵੇਲੇ ਫਿਰ ਔਰੰਗਜ਼ੇਬ ਆ ਗਿਆ ਸੀ। ਇਹ ਸ਼ਾਹਜਹਾਨ ਉਹਨਾਂ ਨੇ ਛੇਤੀ ਕੈਦ ਕਰ ਲਿਆ ਸੀ, ਇਹਨੇ ਆਪਣੀ ਉਮਰ ਸਾਰੀ ਰਾਜ ਵਿੱਚ ਨਹੀਂ ਭੋਗੀ ਇਹਨੂੰ, ਪਰ ਇਹ ਮੰਦਰ ਬਣਾਉਣ ਦਾ ਸ਼ੌਂਕ ਹੋਏ ਇਹਨਾਂ ਦੇ ਘਰਾਣੇ 'ਚ ਇਸੇ ਨੂੰ ਸੀ। ਪੀੜ੍ਹੀਆਂ 'ਤੇ ਛੇ ਭੋਗ ਗਏ, ਸੱਤਵੀਂ ਬਹਾਦਰ ਸ਼ਾਹ ਸੱਤਵੀਂ ਸੀ, ਉਹਨੇ ਥੋੜ੍ਹਾ ਚਿਰ ਰਾਜ ਕੀਤਾ। ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਸੀ, ਤਿੰਨ ਤੇ ਉਂਗੇ ਵੀ ਵੱਡਾ ਬਹਾਦਰ ਸਿੰਘ ਬਹਾਦਰ ਸ਼ਾਹ ਸੀ। ਇਹਨੇ ਵੀ ਸਤਿਗੁਰਾਂ ਦੀ ਸਹਾਇਤਾ ਨਾਲ ਦੂਜੇ ਭਰਾ ਨਾਲ ਔਰੰਗਜ਼ੇਬ ਦੇ ਗੁਜ਼ਰੇ 'ਤੇ ਲੜਾਏ। ਉਹ ਪਹਿਲਾ ਸੂਬਾ ਬਣਾਤਾ ਸੀ ਇੱਕ ਲਾਹੌਰ ਦਾ ਬਹਾਦਰ ਸ਼ਾਹ ਨੂੰ, ਇਸ ਦੇ ਭਰਾ ਨੂੰ ਸੂਬਾ ਬਣਾਤਾ ਸੀ ਇਹਦੇ ਜਹਾਂਗੀਰ ਨੇ, ਉਹ ਵੀ ਇਹਨੇ ਮਾਰਤਾ ਸ਼ਾਹਜਹਾਨ। ਔਰੰਗਜ਼ੇਬ ਦਾ ਵੱਡਾ ਭਰਾ ਸੀ, ਉਹ ਲਾਹੌਰ ਦਾ ਸੂਬਾ ਬਣਾਇਆ ਸੀ। ਇੱਕੇ ਦਿਨ ਸਾਰੀ ਆਪਣੀ ਜਮਾਤ ਇਕੱਠੀ ਕਰਕੇ ਸਾਰੇ ਜਿਹੜੇ ਫੌਜਦਾਰੀ ਇਖਤਿਆਰ 'ਤੇ, ਮਿਲਟਰੀ 'ਚ ਵੀ, ਪੁਲਿਸ ਵਿੱਚ ਵੀ, ਸਿਵਲ ਵਿੱਚ ਵੀ, ਟਾਈਮ ਮੰਨ ਲਿਆ ਵੀ 10 ਵਜੇ ਸਾਰਿਆਂ ਨੇ ਕਬਜ਼ਾ ਲੈ ਲੈਣ, ਆਪਣੀ ਜਮਾਤ ਬਣਾ ਕੇ ਇੱਧਰ ਰਾਜੇ ਨੂੰ ਨਹੀਂ ਆਪ ਫੜ ਲਿਆ, ਪਿਓ ਨੂੰ ਆਪਣੇ ਨੂੰ, ਔਰੰਗਜ਼ੇਬ ਸ਼ਾਹਜਹਾਨ ਨੂੰ ਨਿਉਂਦਾ ਦਿੱਤਾ। ਆਪਣੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਭਾਈ ਸੰਤੋਖ ਸਿੰਘ ਦਾ, ਗੁਰੂ ਘਰ ਦਾ ਇਤਿਹਾਸ ਹੈ ਤਾਂ ਛੋਟੇ ਛੋਟੇ ਕਈ ਸੀ ਇਹਨਾਂ ਨੇ ਬਣਾਏ ਹੋਏ, ਪਰ ਵੱਡਾ ਜ਼ਿਆਦਾ ਭਾਈ ਸੰਤੋਖ ਸਿੰਘ ਉਹਨਾਂ ਦੇ ਮੰਨਿਆ ਹੈ। ਇਹਦੇ ਵਿੱਚੋਂ ਹੁਣ ਸਮੇਂ ਨਾਲ ਬਹੁਤੀਆਂ ਸਾਖੀਆਂ ਕੱਢਦੇ ਤਾਂ ਬਹੁਤ ਵਿਸਥਾਰ ਨਾਲ ਸੀ। ਇਹਨੂੰ ਸੂਰਜ ਪ੍ਰਕਾਸ਼ ਕਹਿੰਦੇ ਨੇ, ਨੌਵੇਂ ਸਲੋਦਾ ਦੇ ਗ੍ਰੰਥ ਦੇ ਉੱਤੇ ਲਿਖਿਆ ਗੁਰਪ੍ਰਤਾਪ ਸੂਰਜ। ਇਹਨੇ ਪਹਿਲਾਂ ਰਮਾਇਣ ਬਣਾਈ ਸੀ ਬਾਦ ਆਪਣੀ, ਇਹਨਾਂ ਤੇਹਾਂ ਰਮਾਇਣਾਂ ਦੇ ਉੱਪਰ ਵਿਦਵਾਨ ਵਾਲਾ ਭਾਰਾ ਸੀ। ਅੰਮ੍ਰਿਤਸਰ ਦੇ ਇਲਾਕੇ ਤਰਨ ਤਾਰਨ ਕੋਲ ਉਹਨਾਂ ਦਾ ਪਿੰਡ ਸੀ। ਇਹ ਬਾਬੇ ਨਾਮਦੇਵ ਜੀ ਦੀ ਸ਼੍ਰੇਣੀ 'ਚੋਂ ਸੀਗਾ। ਭਾਈ ਸੰਤੋਖ ਜੀ ਬਹੁਤ ਹੀ ਵਿਦਵਾਨ ਸੀ। ਇਹ ਬੂੜੀਏ ਰਾਜਾ ਬਾਬਾ ਜੀ ਦੇ ਪੈਰੋਕਾਰ ਥੇ, ਗੁਰੂ ਨਾਨਕ ਦੇ ਘਰ ਦੇ। ਉਹਨਾਂ ਨੇ ਕਿਹਾ ਵੀ ਤੇਰਾ ਦਿਮਾਗ ਬਹੁਤ ਵਿਸ਼ਾਲ ਹੈ, ਕਲਯੁਗ ਦੇ ਅਵਤਾਰ ਦੀ ਸਾਰੀ ਕਹਾਣੀ ਬਣਾ। ਉਹਦੇ ਦਿਲ ਲਾਗੀ ਵਿਦਵਾਨ ਸੀ। ਉਹਨੇ ਕਿਹਾ ਫਿਰ ਇਹ ਤਾਂ ਬਹੁਤ ਮਿਹਨਤ ਨਾਲ ਬਣਨ ਵਾਲੀਆਂ, ਬੰਦੇ ਬਹੁਤ ਚਾਹੀਦੇ ਨੇ। ਆਰੰਭ ਤਾਂ ਬੂੜੀਏ ਨੇ ਹੀ ਕੀਤਾ ਸੀ। ਬੂੜੀਆ ਜਗਾਦਰੀ ਦੇ ਕੋਲ ਛੋਟੀ ਜਿਹੀ ਰਿਆਸਤ ਹੈ। ਜਗਾਦਰੀ ਤਾਂ ਤਹਿਸੀਲ ਹੈ ਮਾਲੇ ਦੀ, 4-5 ਕਿਲ ਤੇ ਬੂੜੀਆ ਹੈ। ਜੇ ਪਰੇ ਪਹਾੜ ਵੱਲ ਨੂੰ ਜਾਈਏ ਸੜਕ ਜਾਂਦੀ ਹੈ ਗਾਹ ਨੂੰ, ਜਿੱਥੋਂ ਨਹਿਰ ਕਿਹੜੇ ਜਮੁਨਾ ਨਿਕਲੀ ਹੈ, ਪਹਾੜ 'ਚੋਂ ਨਿਕਲੀ ਹੈ ਜਮੁਨਾ ਜਿੱਥੋਂ, ਉੱਥੇ ਹੈਡ ਬਣਾਇਆ ਹੁਣ ਇਹਨਾਂ ਨੇ। ਉਹ ਬਾਬੇ ਵੀਰ ਸੋਹਣਾ ਨੇ ਕੰਮ ਕੀਤਾ ਉੱਥੇ, ਤੁਹਾਡੇ ਪਿੰਡ ਵਾਲਿਆਂ ਨੇ ਉਹ ਹੈਡ 'ਤੇ। ਸਹਿਬ ਪਾਤਸ਼ਾਹ ਨੇ 10ਵੇਂ ਜਾਮੇ ਵਿੱਚ ਜਦ ਇਹਨਾਂ ਨੇ ਵੰਗਾਰਿਆ, ਕਹਿਰੂਰੀਆ ਰਾਜਾ ਆਇਆ ਤਾਂ ਅਸੀਂ ਦੇਖਣ ਵੀ ਹਵਾ ਸੁਣੀ ਸੀ ਗੁਰੂ ਕਿਵੇਂ ਬੜੇ ਯੋਧੇ ਇਕੱਠੇ ਕੀਤੇ ਨੇ, ਸਾਜੋ ਸਮਾਜ ਰਾਜਿਆਂ ਨੂੰ ਵੀ ਜ਼ਬਰਦਸਤ ਹੈ। ਵਿਹਾਨ ਕੱਚੀ ਜੀ ਪਹਾੜੀ 'ਤੇ ਬੈਠੇ, ਜਗ੍ਹਾ ਘੱਟ ਬਣਾਈਆਂ ਨੇ, ਸੈਨਾ ਬੜੀ ਜੋੜੀ ਹੈ। ਜਗ੍ਹਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਭਵਿੱਖ ਸਮੇਂ ਜਾਣ ਕੇ ਕਿਲ੍ਹਾ ਬਣਾ ਗਏ ਸੀ, ਜਿਹੜਾ ਛੋਟਾ ਜਿਹਾ ਕਹਿਣਾ ਹੁਣ ਵੀ ਹੈਗਾ। ਹੁਣ ਜ਼ਿਆਦਾ ਵਿਸ਼ਾਲ 'ਚ ਹੋ ਗਿਆ, ਆਲੇ ਦੁਆਲੇ ਬਹੁਤ ਜਗ੍ਹਾ ਪੈ ਗਈ। ਜੰਗ ਵੇਲੇ ਉਸ ਜੰਗ ਮਹਾਰਾਜ ਜੀ ਉਸ ਚੁਬਾਰੇ 'ਚ ਜਿਹੜਾ ਉੱਪਰਲੀ ਵਾਰਕ ਬਣਾਈ ਹੋਈ ਸੀ ਬਰਾਂਡਾ, ਉਹਦੇ 'ਚ ਖੜ੍ਹੇ ਜੰਗ ਦਾ ਰੰਗ ਦੇਖਦੇ ਹੁੰਦੇ। ਇਤਿਹਾਸ ਨੇ ਵੀ ਲਿਖਿਆ ਮਹਾਂਪੁਰਖਾਂ ਦੀ ਰਸਨਾ 'ਤੇ ਵੀ ਦਾਸ ਨੇ ਸਰਵਣ ਕੀਤੇ ਵੀ ਮਹਾਰਾਜ ਜੀ ਕੇਸ਼ ਇਸ਼ਨਾਨ ਕਰਕੇ ਕੇਸ਼ ਹਾਰੇ ਕਰਦੇ ਸੀ, ਉਸ ਬਰਾਂਡੇ 'ਚ ਸੈਰ ਕਰਦੇ ਫਿਰਦੇ ਤੇ। ਇੱਧਰੋਂ ਅਕਲਵਾਦ ਬੰਦੇ ਨੇ ਇਹਨਾਂ ਦੇ ਸ਼ਾਹੀ ਤਾਕਤਾਂ ਦੇ ਵਿੱਚੋਂ ਗੋਲਮਦਾਜ ਨੂੰ ਕਿਹਾ ਵੀ ਤੂੰ ਉਹ ਗੁਰੂ ਗੋਬਿੰਦ ਸਿੰਘ ਜੀ ਫਿਰਦੇ ਨੇ, ਉਹਨੂੰ ਸ਼ਿਸ਼ਤ ਬੰਨ ਕੇ ਉੱਥੇ ਗੋਲਾ ਮਾਰ। ਉਹ ਬਰਾਂਡੇ ਵਿੱਚ ਟਹਿਲਦੇ ਫਿਰਦੇ ਨੇ। ਉਹ ਬਰਾਂਡਾ ਉੱਚਾ ਸੀ, ਬਹੁਤ ਪਹਾੜੀ ਉੱਚੀ ਸੀ, ਹੇਠਲੋਂ ਮੈਦਾਨ ਉਰੇ ਸਤਲੁਜ ਦੇ ਕੰਢੇ 'ਤੇ ਸੀ। ਜੰਗੀ ਮੈਦਾਨ ਸੀ ਜਿਹੜਾ, ਉਹ ਸ਼ਹਿਰ ਤੋਂ ਬਾਹਰ ਸੀ। ਸ਼ਹਿਰ ਤਾਂ ਉੱਜੜੇਗਾ ਜੀ ਜੰਗ ਹੋਣ ਤੱਕ। ਜੰਗ ਪਹਿਲਾਂ ਛੇੜਿਆ ਇਹਨਾਂ ਨੇ ਪਹਾੜੀਆਂ ਨੇ ਸੀ। ਉਹ ਕਹਿਰੂਰ ਵਾਲਾ ਜਦ ਆਇਆ, ਉਹ ਇਹ ਤਿੰਨ ਚੀਜ਼ਾਂ ਹਜ਼ੂਰ ਦੇ ਘਰ ਵਿੱਚ ਸ਼ਾਹੀ ਤਾਕਤ ਨੂੰ ਜ਼ਿਆਦਾ ਸੋਹਣੀਆਂ ਸੀਆਂ। ਇੱਕ ਤਾਂ ਪੰਚਕਲਾ ਸ਼ਸਤਰ ਸੀ, ਅਤੇ ਇੱਕ ਪ੍ਰਸ਼ਾਦੀ ਹਾਥੀ ਸੀ। ਸ਼ਾਮ ਵਾਲੇ ਰਾਜੇ ਨੇ ਹਜ਼ੂਰ ਦੀ ਭੇਟਾ ਕੀਤਾ ਸੀ, ਜਦ ਨੌਵੇਂ ਜਾਮੇ ਦੇ ਵਰ ਨਾਲ ਉਹਨਾਂ ਦੇ ਲੜਕਾ ਹੋਇਆ ਸੀ। ਉਹ ਜਦ ਜਵਾਨ ਹੋਇਆ, ਨੌਵੇਂ ਪਾਤਸ਼ਾਹ ਜਦ ਇੱਧਰ ਮੱਧਿਆ ਪ੍ਰਦੇਸ਼ ਗਏ ਨੇ ਤੌਰੇ, ਉਦੋਂ ਪਰਿਵਾਰ ਨੂੰ ਨਾਲ ਲੈ ਗਏ ਅਤੇ ਉਹਨਾਂ ਦੀ ਮਾਤਾ ਵੀ ਸੀ। ਉਹਨਾਂ ਦਾ ਟੱਬਰ ਸੀ ਜਗਤ ਮਾਤਾ ਮਾਤਾ ਗੁਜਰੀ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਟੱਬਰ ਸੀ, ਉਹ ਵੀ ਨਾਲ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਦਾ ਨਾਮ ਮਾਤਾ ਨਾਨਕੀ ਸੀ, ਨਾਨਕੀ ਹਜ਼ੂਰ ਦੀ ਭੈਣ ਦਾ ਨਾਮ ਵੀ ਇਹਨਾਂ ਨਾਲੋਂ ਹੀ ਨਾਨਕੀ ਹੋਈ ਸੀ। ਇਹ ਦੋਨੋਂ ਸ਼ਸਤਰੀ ਨੂੰ ਉੱਥੋਂ ਹਜ਼ੂਰ ਦਾ ਅਵਤਾਰ ਧਾਰਨ ਦਾ ਸਮਾਂ ਸੀ। ਇੱਥੇ ਸਾਸਰਾਏ ਜਵਾਰੀ ਨਾਲ ਕਥਾ ਜਿਹੜੀ ਹੋਈ ਹੈ ਗੁਰੂ ਪਹਿਲੇ ਪਾਤਸ਼ਾਹਾਂ ਦੀ, ਉਹ ਵਿਹਾਰ 'ਚ ਹੋਈ ਸੀ ਇਸ ਜਗ੍ਹਾ ਪਟਨਾ ਸਾਹਿਬ ਦੀ, ਪਟਨੇ ਦੇ ਪਾਤਰ ਪਤਾਲ 'ਚ ਪਾਤਰ 'ਚ ਹੋਈ, ਇਸ ਇਲਾਕੇ 'ਚ ਹੋਈ ਸੀ, ਇਸ ਪਿੰਡ ਸ਼ਹਿਰ 'ਚ ਹੋਈ ਸੀ। ਜਵਾਹਰ ਲਾਲ ਜਵਾਰੀ ਲਾਲ ਦੇ ਕੇ ਗੁਰੂ ਕਹਿੰਦੇ ਭੇਜਿਆ ਉਹਨੂੰ ਵੀ ਜਾ ਤੂੰ ਸਾਲਸਰਾਏ ਜਵਾਰੀ ਤੋਂ ਲਾਲ ਦਿਖਾ ਕੇ ਪੈਸੇ ਬਣਾ ਕੇ ਲਿਆ ਆਪਾਂ ਗੁਰੂ ਜੀ ਨੂੰ। ਹੁਣ ਉਹਦੇ ਉੱਤੇ ਲਿਖਿਆ ਹੋਇਆ ਸੀਗਾ ਬਈ 125 ਰੁਪਈਆ ਇਹਦੀ ਦਰਸ਼ਨੀ ਭੇਟ ਹੈ। ਉਹ ਕਹਿੰਦਾ ਮੁੱਲ ਤਾਂ ਮੇਰੇ ਕੋਲ ਇਸ ਲਾਲ ਦਾ ਹੈ ਨਹੀਂ। ਮਹਾਂਪੁਰਖ ਤਾਂ ਕਹਿੰਦੇ ਵੀ ਨਾਮ ਦਾ ਲਾਲ ਹੀ ਦਿੱਤਾ ਸੀ, ਪਰ ਲਾਲ ਦੀ ਸ਼ਕਲ 'ਚ ਬਣਾ ਕੇ ਦਿੱਤਾ ਸੀ, ਪੱਥਰ ਹੈ ਲਾਲ ਤਾਂ ਉਹ ਲਾਲ ਦਿੱਤਾ। ਉਹਨੇ ਕਿਹਾ ਵੀ ਇਹਦੇ ਉੱਤੇ ਮੈਂ ਜਵਾਰੀ ਹਾਂ, ਮੇਰਾ ਹੱਕ ਹੈ, ਮੈਂ ਹਰਾਮ ਖੋਰ ਬਣਦਾ ਜੀ ਨਾ ਕਰਾਂ। 125 ਰੁਪਈਆ ਉਹਨੇ ਦਰਸ਼ਨੀ ਭੇਟਾ ਦਿੱਤਾ, ਉਹਦਾ ਵੀ ਮੇਰੇ ਕੋਲ ਮੁੱਲ ਨਹੀਂ ਇਸ ਲਾਲ ਦਾ ਹੈ ਮੇਰੇ ਕੋਲ। 125 ਤਾਂ ਇਹਦਾ ਦਰਸ਼ਨ ਕਰਨ ਦਾ ਹੀ ਭੇਟਾ ਹੈ। ਉਹ ਲਵੇ ਨਾ ਵੀ ਜਦ ਤਾਂ ਨਾਲ ਤਾਂ ਲਿਆ ਨਹੀਂ ਮੈਂ ਆਪਣੇ ਮੁਰਸ਼ ਨੂੰ, ਉਹਨਾਂ ਦਾ ਤਾਂ ਹੁਕਮ ਨਹੀਂ, ਬਿਨਾਂ ਕਿਸੇ ਚੀਜ਼ ਦਿੱਤੀ ਤਾਂ ਕਿਸ ਤੋਂ ਕੁਛ ਲੈਣਾ, ਜਦ ਤਾਂ ਲਾਲ ਤਾਂ ਸਾਡਾ ਖਰੀਦਿਆ ਨਹੀਂ। ਕਹਿੰਦਾ ਲਾਲ ਦੇ ਉੱਤੇ ਲਿਖਿਆ ਹੋਇਆ ਲਾਲ ਬਣਾਉਣ ਵਾਲੇ ਦਾ, ਲਾਲ ਵਾਲੇ ਦਾ ਵੀ 125 ਰੁਪਈਆ ਤਾਂ ਇਸ ਲਾਲ ਦੀ ਪੇਟ ਹੈ। ਮਹਾਂਪੁਰਖ ਉਸਨੂੰ ਨਾਮ ਹੀ ਕਹਿ ਕੇ ਕਹਿੰਦੇ, ਨਾਮ ਵਸ਼ਤ ਮੈਂ ਕੋਈ ਵਸਤੂ ਲੱਭੀ ਨਹੀਂ ਵੀ ਨਾਮ ਕਾਸ ਨੂੰ ਕਹਿੰਦੇ ਆ। ਸਾਰੀਆਂ ਸ਼੍ਰੇਣੀਆਂ ਸਾਰੇ ਮਜ਼ਹਬ ਰੱਬ ਨੂੰ ਆਜ਼ਾਦ ਕਰਦੇ ਆ, ਉਹਨਾਂ ਨੂੰ ਮਜ਼ਹਬ ਵੀ ਕਹਿਤਾ, ਸ਼੍ਰੇਣੀਆਂ ਵੀ ਕਹਿਤੀਆਂ, ਭੇਖ ਵੀ ਕਹਿ ਦਿੱਤਾ। ਕਰਨ ਵਾਲਾ ਜਿਹੜਾ ਇਬਾਦਤ ਕਰਦਾ ਰੱਬ ਦੀ, ਕਿਸੇ ਸ਼ਬਦ 'ਚ ਕਰਦਾ, ਕਿਸੇ ਇਲਾਕੇ 'ਚ ਹੈ, ਕਿਸੇ ਸ਼੍ਰੇਣੀ 'ਚ ਹੈ, ਉਹਨੂੰ ਅਸੀਂ ਕਹਿੰਦੇ ਵੀ ਬੜੀ ਬੰਦਗੀ ਕਰਦਾ, ਬੜਾ ਭਜਨ ਕਰਦਾ। ਜਿਹੜਾ ਵੀ ਉਹਨੂੰ ਕਿਸੇ ਮਹਾਂਪੁਰਖ ਦੇ ਸ਼ਬਦ ਮਿਲ ਗਿਆ ਉਹਦਾ ਆਰਾਧਨ ਕਰਦਾ। ਵਾਸ਼ਵੇਂ ਪਰਮਾਤਮਾ ਦਾ ਕੋਈ ਨਾਂ ਨਹੀਂ। ਵਿੱਦਿਆ ਹਮੇਸ਼ਾ ਅੱਖਰ ਨਾਲੇ ਆਉਂਦੀ ਹੁੰਦੀ ਹੈ, ਅੱਖਰ ਤੋਂ ਬਿਨਾਂ ਕੋਈ ਲਿਪੀ ਕਿਸੇ ਦੇਸ਼ ਦੀ ਵਿੱਦਿਆ ਨਹੀਂ ਆਉਂਦੀ। ਜਿਸ ਦੇਸ਼ ਦੀ ਲਿਪੀ ਉਹਦੇ ਨਾਲ ਉਹ ਦਿਮਾਗ ਜਾਗ ਪਵੇਗਾ, ਰਾਜ ਦਰਬਾਰ 'ਚ ਉਸ ਇਲਾਕੇ 'ਚ ਕੰਮ ਕਰਨ ਵਾਲਾ ਬਣ ਜੂ, ਉਸ ਕੰਟਰੀ 'ਚ। ਆਪਣੇ ਹੁਣ ਜੇ ਇੰਗਲਿਸ਼ ਤਾਂ ਇਹਨਾਂ ਦੇ ਐਂ ਤਾਂ ਚੱਲੀ ਹੈ, ਪਹਿਲਾਂ ਹਿੰਦੀ ਵਿੱਚ ਹੀ ਸਾਰੀਆਂ ਉੱਚੀਆਂ ਕਿਤਾਬਾਂ ਸੀਗੀਆਂ, ਸੰਸਕ੍ਰਿਤ ਵਿੱਚ ਤਾਂ ਧਾਰਮਿਕ ਗ੍ਰੰਥੀ ਤੇ ਰਾਜ ਪ੍ਰਬੰਧ 'ਚ, ਹੁਣ ਬਰਤਾਨੀਆ ਦੇ ਆਏ ਤੇ ਮਜ਼ਮੂਨ ਚੱਲਿਆ, ਸੰਸਕ੍ਰਿਤ ਦਾ ਵੀ ਚੱਲਿਆ, ਇਹਦੇ ਵਿੱਚ ਵੀ ਮਜ਼ਮੂਨ ਦੀ ਪੜ੍ਹਾਈ ਸੀ, ਹਿੰਦੂਆਂ ਨੇ ਜ਼ੋਰ ਪਾ ਕੇ ਲਾ ਲਿਆ ਸੀ, ਪਰ ਜ਼ਿਆਦਾ ਹਿੰਦੀ ਹੋਈ ਸੀ। ਹੁਣ ਆਪਣੇ ਸਿੰਘਾਂ ਨੇ ਜ਼ੋਰ ਪਾਇਆ, ਜਦ ਇਹਨਾਂ ਦਾ ਜ਼ੋਰ ਫੜਿਆ 12-13 'ਚ, ਆਹ ਜਿਹੜੀ ਹੁਣ 88 ਹੈ ਇਹਦੇ 13-'ਚ, ਫਿਰ ਇਹਨਾਂ ਨੇ ਇਹ ਸ਼ੁਰੂ ਕੀਤਾ ਵੀ ਸਾਡੇ ਗੁਰਦੇਵ ਜੀ ਦੀ ਬਾਣੀ ਰਾਜ ਪ੍ਰਬੰਧ 'ਚ ਵਰਤਣੀ ਚਾਹੀਦੀ ਹੈ। ਬੜੀ ਚਰਚਾ ਚੱਲਦੀ ਰਹੀ ਮੇਰੇ ਦੇਖ ਰਹੇ ਤੇ, ਵਿਦਵਾਨ ਆਪਸੂ ਜੀ ਬੈਠ ਕੇ ਕਹਿੰਦੇ ਵੀ ਇਹ ਨਹੀਂ ਚਾਹੀਦੀ, ਇਹਦੇ 'ਚ ਕੇਵਲ ਗੁਰਬਾਣੀ ਅਤੇ ਬ੍ਰਹਮ ਵਿੱਦਿਆ ਹੀ ਚਾਹੀਦੀ ਹੈ, ਇਹ ਰਾਜ ਪ੍ਰਬੰਧ ਨਹੀਂ ਜਾਣੀ ਚਾਹੀਦੀ। ਅਤੇ ਇਹ ਇਹੋ ਜਿਹਾ ਤੇਜਾ ਸੋ ਦਿਮਾਗ ਤਾਂ ਬੜਾ ਸੀ ਉਹਦਾ, ਪਰ ਇਹੋ ਰਾਜਿਆਂ ਨੇ ਖਰੀਦ ਲਿਆ ਸੀ, ਚੱਲਿਆ ਗੁਰਮਤ ਤੋਂ ਖਿਲਾਫ ਪਛੌੜੀਆ। ਇਹਨੇ ਇਹ ਇੰਨੀਆਂ ਚਰਚਾ ਬੜੀਆਂ ਰੱਖੀਆਂ, ਸਾਰਿਆਂ ਨੂੰ ਸਬਦ ਇਕੱਠਿਆ ਬੜਾ ਸੀ ਉਹ, ਜਿਹੜਾ ਅੱਜ ਪ੍ਰਕਰਨ ਚੱਲ ਪਿਆ। ਜਿਹੜੀ ਉਹਨਾਂ ਦੀ ਜਮਾਤ ਬਣੀ ਸੀ, ਉਹਨਾਂ ਦੀ ਜਮਾਤ ਰਾਜਸ਼ੀ ਅਸੂਲ ਨਾਲੇ ਬਣਾਈ ਹੋਈ ਸੀ, ਉਹ ਚੰਦਾ ਲੈਂਦੇ ਤੇ ਮਹਾਵਾਰ ਜਿੰਨੇ ਉਸ ਜਮਾਤ ਦੇ ਮੈਂਬਰ ਬਣਨ। ਮੈਂਬਰ ਨੂੰ ਇਹ ਨਹੀਂ ਪਤਾ ਕਿੰਨਾ ਲਾਇਆ ਸੀ ਵੀ ਸਾਡੀ ਜਮਾਤ ਦਾ ਜੇ ਮੈਂਬਰ ਬਣਨਾ ਤਾਂ ਇੰਨਾ ਚੰਦਾ ਦੇਣਾ ਪਊ। ਉਹ ਇਸ ਤਰ੍ਹਾਂ ਪੂਜਾ ਦਾ ਸਵਾਲ ਨਹੀਂ ਸੀ ਉਹਨਾਂ ਦੇ, ਚੰਦਾ ਲੈਂਦੇ ਸੀ ਜਿਸ ਦੇ ਨਾਲ ਉਹ ਆਪਣੀ ਜਮਾਤ ਚਲਾਉਂਦੇ ਸੀ। ਗ੍ਰੰਥ ਵੀ ਬਣਾਏ ਉਹਨਾਂ ਨੇ, ਮਹਾਰਾਬੀ ਛਪਾਏ ਨੇ, ਉਹ ਜਿਹੜੇ ਛਪਾਈ 200 ਵੀੜ ਛਪਾਈ ਉਹਨਾਂ ਨੇ ਸਤਿਗੁਰਾਂ ਦੀ। ਕਿਸੇ ਹੱਦ 'ਤੇ ਆ ਕੇ ਕੋਈ 20 ਸਾਲ ਮਗਰੋਂ ਆਪਣਾ ਪ੍ਰਚਾਰ ਕਰਦੇ ਨੇ, 20-25 ਸਾਲ ਹੋ ਗਏ ਤੇ ਫਿਰ ਛਪਾਏ ਸਾਰੀ ਬਾਣੀ ਕੱਢ ਕੇ। ਪਹਿਲਾਂ ਰਾਗਮਾਲਾ ਕੱਢੀ, ਉਹ ਅਕਾਲੀਆਂ ਨੇ ਮਨਜ਼ੂਰ ਕਰ ਲਈ। ਫਿਰ ਇਹਨਾਂ ਨੇ ਜਦੋਂ ਭਗਤਾਂ ਦੀ ਬਾਣੀ ਸ਼ੁਰੂ ਕਰਨੀ, ਕੱਢਣੀ ਸਾਰੀ ਕਢਾਈ ਬਰਤਾਨੀਆ ਨੇ, ਇਹਨਾਂ ਨੇ ਵੇਲ ਨੂੰ ਖਰੀਦ ਲਿਆ ਸੀ। ਬਾਬੂ ਜੀ ਸੀ ਉਮਰ ਸੀ ਰਹੇ ਨਹਿਰ ਦਾ, ਉੱਥੋਂ ਇਹਨਾਂ ਨੂੰ ਬਾਬੂ ਤੇਜਾ ਸਿੰਘ ਪੈ ਗਿਆ। ਇਹਨਾਂ ਨੇ ਉਹਨੂੰ ਬਹੁਤ ਬੜੇ ਉੱਚੇ ਅਹੁਦੇ ਦੀ ਤਨਖਾਹ ਦੇ ਕੇ ਉੱਪਰ ਲੱਖਾਂ ਰੁਪਈਆ ਖਰਚਣ ਦੀ ਇਜਾਜ਼ਤ ਦੇ ਦਿੱਤੀ ਵੀ ਪਰ ਤੂੰ ਸਿੱਖ ਕੌਮ ਨੂੰ ਆਜ਼ਾਦ ਕਰ, ਵੀ ਇਹ ਤੁਸੀਂ ਇਹਨੂੰ ਗੁਰੂ ਕਿਆਂ ਨੂੰ ਛਿਪਾ ਛੱਡਿਆ ਤਾਂ ਬਹੁਤ ਬਲੀ ਹੋਏ ਨੇ। ਸਵਾਲ ਸੀ ਉਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਿਊਰੀ ਖੋਣ ਦਾ ਦਿਲੋਂ, ਵੀ ਸਿੱਖ ਸਾਰਿਆਂ ਦੇ ਹੱਥ ਆ, ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਆ ਗਿਆ। ਗੁਰੂ ਨਾਨਕ ਤਾਂ ਖੁਦ ਖੁਦਾ ਸੀ, ਉਹ ਕੁੱਲ ਮਖਲੂਕਾਤ ਦਾ ਮਾਲਕ ਹੈ। ਇਹਨਾਂ ਨੇ ਸਾਧਾ ਪੂਜਾ ਖਾਣ ਵਾਲਿਆਂ ਨੇ ਸਾਧਾਂ ਦੇ ਹੱਥ 200 ਵਰ੍ਹਾ ਰਹੀ ਹੈ, 250 ਵਰੀ ਵੀਰ ਪੰਜਵੇਂ ਪਾਤਸ਼ਾਹ ਤੋਂ ਬਣਾਈ ਹੈ, ਵੀ 200 ਵਰ੍ਹਾ ਇਹਨਾਂ ਦੇ ਹੱਥ ਰਹੀ। ਇਹਨਾਂ ਨੇ ਆ ਵਿੱਚ ਹੋਰ ਜਿਹਦੇ ਨਾਲ ਮਿੱਤਰਤਾ ਤੀ, ਆ ਜਿਹੜੀ ਰਾਗਮਾਲਾ ਹੈ ਤਾਂ ਕਹਿੰਦੇ ਇੱਕ ਸ਼ਿਵੇਸ਼ਵਾ ਦੀ ਹੈ। ਉਹਨੇ ਕਿਹਾ ਮੇਰੀ ਤੇਰੀ ਮਿੱਤਰਤਾ ਇਹ ਕਾਹਦੀ ਹੈ, ਮੇਰੀ ਬਾਣੀ ਨਹੀਂ ਤੂੰ ਆਪਣੇ ਗ੍ਰੰਥ 'ਚ ਚਾੜਦਾ। ਸਾਧ ਨੇ ਉਹ ਸਾਧ ਬਰਕਤ ਵਾਲਾ ਤੀ, ਵੀ ਉਹਨੇ ਕਹਿੰਦਾ ਇਹ ਬੇਸ਼ਵਾ ਦੀ ਬਾਣੀ ਚਾੜਤੀ। ਦੇ ਕਿੱਥੇ ਗੁਰੂ ਨਾਨਕ ਜਗਤ ਗੁਰੂ ਨਿਰੰਕਾਰ ਰੂਪ, ਕਿੱਥੇ ਆ ਨਾਲ ਚਮਾਰਾ ਦਾ ਮੁੰਡਾ ਬਿਠਾਲਤਾ, ਉਹਦੇ ਨਾਲ ਕਿਸੇ ਜੀਤੀ ਤੋਂ ਗਣਾ ਲੈਣ ਦੀ ਲਿਹਾਜ਼ ਤੀ। ਉਹ ਕਹਿੰਦਾ ਮੈਂ ਮੇਰੀ ਬਾਣੀ ਚਾੜ, ਤੂੰ ਹੋਰ ਉਹ ਸਾਰਿਆਂ ਦੀ ਚੜ੍ਹ ਜਾਂਦੇ, ਮੈਂ ਵੀ ਮਹਾਂਪੁਰਖ ਹਾਂ। ਇਹ ਬਰਤਾਨੀਆ ਨੇ ਕਹਿ ਕਹਿ ਕੇ ਸਾਰੀ ਬਾਣੀ ਕਟਾਤੀ ਵੀ ਇਹ ਬਾਣੀ ਗੁਰੂ ਨਾਨਕ ਦੀ ਨਹੀਂ ਹੈ। ਕਿੱਥੇ ਗੁਰੂ ਨਾਨਕ, ਕਿੱਥੇ ਚਮਾਰਾ ਦਾ ਮੁੰਡਾ, ਵਿਚਾ ਛੀਵਿਆਂ ਦਾ ਮੁੰਡਾ ਬਿਠਾਲਤਾ, ਹਲ ਵਹਾਉਣ ਵਾਲੇ ਜੱਟ, ਇਹਨਾਂ ਨੂੰ ਕੋਈ ਅੱਖਰ ਨਹੀਂ ਆਉਂਦਾ, ਜੰਮਦਿਆਂ 'ਤੇ ਲਾ ਕੇ ਪਹਿਲਾਂ 6 ਸਾਲ ਤਾਂ ਹੀ ਤਾਂ ਮਾਂ ਦੀ ਗੋਦੀ 'ਚ ਖੇਲਦਾ, ਕੁੱਛੜ 'ਚ 9 ਮਹੀਨੇ ਕੁੱਖ 'ਚ ਰਿਹਾ, 6 ਸਾਲ ਗੋਦੀ 'ਚ ਖੇਲਦਾ, ਨਾ ਇਹਨੂੰ ਪੜ੍ਹਨ ਵਾਸਤੇ ਲੈਂਦੇ ਨੇ, ਨਾ ਡੰਗਰ ਚਾਰਨ ਯੋਗਾ ਹੁੰਦਾ। ਆਪਣੇ ਦੇਸ਼ ਦੀਆਂ ਦੋਵੇਂ ਨਿਆਣੇ ਵਾਸਤੇ ਪਹਿਲਾਂ ਸ਼ੁਰੂ ਤੋਂ ਕੰਮ ਨੇ। ਸਿਆਣਾ ਹੋਇਆ ਤਾਂ ਡੰਗਰਾਂ 'ਚ ਸੋਟੀ ਫੜਾਉਣਾ, ਭਾਈ ਡੰਗਰ ਚਾਰ ਲਿਆ, ਉਦੋਂ ਸਿਆਣਾ ਹੋ ਗਿਆ ਫਿਰ ਹਲ ਫੜ ਲਿਆ, ਵੀ ਪਸ਼ੂਆਂ ਵਿੱਚ ਹੀ ਵਸਦਾ ਰਿਹਾ ਇਸ ਨੂੰ ਤਾਂ ਮੋਟੀ ਮੱਤ ਵਾਲਾ ਕਹਿੰਦੇ ਜੱਟ ਨੂੰ, ਮੋਟੀ ਵੰਡ ਕੇ ਨਹੀਂ ਦਿੱਤੀ ਵੀ ਮਨੁੱਖਾਂ ਦੀ ਸੰਗਤ ਇਹਨੂੰ ਹੋਈ ਥੋੜ੍ਹੀ ਹੈ, ਜੰਗਲਾਂ 'ਚ ਹੀ ਰਹਿੰਦਾ ਰਿਹਾ, ਬਾਹਰ ਹਰ ਵਾਹ ਲਿਆ ਫਿਰ ਬੁੜਦਾ ਮਗਰ ਤੁਰ ਪਿਆ। ਮੋਟੀ ਮੱਤ ਹੈ ਵੀ ਆਹ ਇੱਕ ਜੱਟਾਂ ਦਾ ਮੁੰਡਾ ਵਿੱਚ ਬਿਠਾ ਦਿੱਤਾ, ਉਹਨੂੰ ਜੰਗਲ ਦੇ ਵਿੱਚ ਫਿਰਨ ਵਾਲੇ ਨੂੰ ਬਾਣੀਆਂ ਦਾ ਕੀ ਪਤਾ। ਇਹ ਕਹਿ ਕਹਿ ਕੇ ਇਹਨਾਂ ਨੇ ਬਰਤਾਨੀਆ ਨੇ ਬਾਬੂ ਤੇਜਸ ਨੂੰ ਤਾਂ ਮੈਂ ਦੇਖਿਆ ਨਹੀਂ, ਹੋਇਆ ਮੇਰੀ ਸਿਮਰਤੀ ਹੈ, ਸੰਤ ਮਸਤੂਆਣੇ ਦੇ ਨਾਲ ਬਹੁਤ ਜ਼ਿਆਦਾ ਸਾਧ ਸ਼ਬਦ ਦੀ ਉਹਨੇ ਨਿੰਦਾ ਕਰੀ ਹੈ, ਉਹਨਾਂ ਦੇ ਸਮੇਂ 'ਚ ਹੋਇਆ, ਉਹਨਾਂ ਕੋਲ ਜਾਂਦਾ ਸੀ, ਉੱਥੇ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਸੀ। ਉਹਨਾਂ ਨੇ ਇੱਕ ਦਿਨ ਦਰਿਆ ਕੇ ਕਿਹਾ ਬਈ ਆਪਾਂ ਗੁਰਸਿੱਖ ਹੁੰਦੇ ਹਾਂ ਅਤੇ ਜੈਸਿਆਂ ਜਾਂ ਤਾਂ ਤੂੰ ਸਾਧੂਆਂ ਦੀ ਨਿੰਦਾ ਨਾ ਕਰੇ, ਬਾਣੀ ਸਾਰੀ ਸਾਧੂਆਂ ਦੀ ਹੈ, ਜਾਂ ਤੂੰ ਮੈਨੂੰ ਮੱਥਾ ਨਾ ਟੇਕੀ ਅੱਜ ਤੇ। ਕਹਿੰਦਾ ਜੀ ਮੈਂ ਮੱਥਾ ਤੁਹਾਨੂੰ ਬਿਲਕੁਲ ਨਹੀਂ ਟੇਕਦਾ, ਮੈਂ ਸਾਧ ਸ਼ਬਦ ਤੋਂ ਕਦੇ ਵੀ ਇਨਸਾਰ ਨਹੀਂ ਹੁੰਦਾ, ਸਾਧ ਬਿਲਕੁਲ ਪਖੰਡੀ ਨੇ, ਇਹ ਦੁਨੀਆਂ 'ਤੇ ਬੋਝ ਨੇ, ਨਾ ਇਹਨਾਂ ਕੋਈ ਕਲਮ ਹੈ ਜਿਹੜਾ ਕੰਮ ਕਰਕੇ ਹਿਰੋਜੀ ਕਰਕੇ ਖਾਂਦੇ ਨੇ, ਨਾ ਇਹਨਾਂ ਨੂੰ ਤਲਵਾਰ ਵਾਹੁਣੀ ਆਉਂਦੀ ਹੈ ਜਿਹੜਾ ਕੋਈ ਸ਼ਾਹੀ ਤਾਕਤ ਦੇ ਵਿੱਚ ਫੌਜ 'ਚ ਹਿੱਸਾ ਲੈਣ, ਨਾ ਇਹਨਾਂ ਕੋਈ ਸ਼ਿਵਲ ਦਾ ਕੰਮ ਹੈ, ਕੋਈ ਕੰਮ ਨਹੀਂ ਹੈ, ਇਹ ਦੁਨੀਆਂ 'ਤੇ ਬੋਝ ਨੇ, ਕੁਛ ਨਹੀਂ ਕਰਦੇ, ਭਰਮ ਪਾ ਕੇ ਲੋਕ ਟੂਣੇ ਟਾਮਣਿਆਂ ਨਾਲ ਲੋਕਾਂ ਨੂੰ ਭਰਮਾ ਕੇ ਪੈਸੇ ਲਈ ਜਾਂਦੇ ਨੇ, ਵੀ ਸਾਧ ਜੇ ਦੁਨੀਆਂ 'ਚੋਂ ਮੁੱਕ ਜਾਣ ਤਾਂ ਦੁਨੀਆਂ ਸਾਰੀ ਸੁਤੰਤਰ ਹੋ ਜਾਏ, ਇਹ ਬਾਣੀ ਸਾਰੀ ਸਾਧਾਂ ਦੀ ਹੈ, ਇਹਨੂੰ ਖਤਮ ਕਰ, ਕੇਵਲ ਗੁਰੂ ਨਾਨਕ ਦੀ ਬਾਣੀ ਰੱਖ। ਉਹਨਾਂ ਦਾ ਸਵਾਲ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਿਊਰੀ, ਹੁਣ ਵੀ ਰਾਜ ਪ੍ਰਬੰਧ ਐਵੇਂ ਹੀ ਹੈ, ਦੱਸਦੇ ਤਾਂ ਨਹੀਂ, ਪਹਿਲਾਂ ਪੱਕੇ ਕੱਟੜ ਸਿੱਖ ਬਣ ਕੇ ਰਹਿਣਗੇ ਵਿੱਚ, ਹਰ ਗੁਰੂ ਸਾਹਿਬ ਤੋਂ ਖਿਲਾਫ, ਇਹ ਨੇਸ਼ ਵਿੱਚ ਨਹੀਂ ਮਰ ਜਾਂਦਾ, ਜਦ ਤੱਕ ਸਾਡੀ ਤੁਹਾਡੀ ਕੁਛ ਹਜ਼ੂਰ ਦੇ ਖਜ਼ਾਨੇ 'ਚ ਨੇਕੀ ਬੀਜੀ ਉਹਨਾਂ 'ਚ ਤਾਂ ਨਹੀਂ ਇਹ ਥਿਊਰੀ ਹੱਥੋਂ ਜਾਂਦੀ, ਕੋਈ ਬਰਕਤ ਵਾਲਾ ਸਾਧੂ ਉੱਠਦਾ ਰਹੂਗਾ ਜਿਹੜਾ ਇਹ ਨਿਯਮ ਦੇ ਆਸਰੇ ਨਾਲ ਕਮਾਈ ਦੇ ਆਸਰੇ ਨਾਲ ਰਹਿੰਦੀ ਹੈ। ਗੱਲਾਂ ਬਾਤਾਂ ਕਰਨ ਦਾ ਬੰਦਿਆਂ 'ਚ ਜਾਣ ਸਾਰਿਆਂ 'ਚ ਇੱਕੋ ਜਿਹੀ, ਕਮਾਈ ਵਾਲੇ ਵੀ ਪਦਾਰਥ ਵਾਲੇ ਵੀ ਬੜੇ ਹੋਣਗੇ ਬਹੁਤ ਜ਼ਿਆਦਾ, ਸਟੇਟਾਂ ਰਾਜਿਆਂ ਦੇ ਮਾਲਕ ਵੀ ਸਿੱਖ ਹੋਣਗੇ। ਇਹ ਜਿਹੜੀ ਨਿਰਿਸ਼ਚਿਤ ਭਗਤੀ ਕਰਨੀ ਹੈ ਕੇਵਲ ਆਪਣੇ ਇਸ਼ਟ ਦੀ ਪੁਸ਼ਟੀ ਵਾਸਤੇ, ਇਹ ਥੋੜ੍ਹੇ ਹੀ ਸਾਧੂ ਸਿੱਖ ਹੁੰਦੇ ਨੇ, ਹਰ ਸਮੇਂ 'ਚ ਥੋੜ੍ਹੇ ਹੁੰਦੇ ਨੇ, ਕਮਾਈ ਕਰਨ ਵਾਲੇ ਹਰ ਸਮੇਂ 'ਚ ਥੋੜ੍ਹੇ ਹੁੰਦੇ ਨੇ। ਉਹਨਾਂ ਦੇ ਕਹਿਣ 'ਤੇ ਥਿਊਰੀ ਸੀ ਵੀ ਜੇ ਗੁਰੂ ਗ੍ਰੰਥ ਸਾਹਿਬ ਵੀ ਆਪਾਂ ਨੂੰ ਜੇ ਕੱਢੂਗਾ ਇੱਥੋਂ ਤਾਂ ਸਿੱਖ ਕੌਮ ਕੱਢੂਗਾ, ਹੋਰ ਆਪਾਂ ਨੂੰ ਕੋਈ ਨਹੀਂ ਕੱਢ ਸਕਦਾ। ਇਹਨਾਂ 4-5 ਸੂਬਿਆਂ ਨੂੰ ਤਾਂ ਮੰਨਦੇ ਹੀ ਨਹੀਂ ਸੀ, ਵੀ ਇਹ ਤਾਂ ਲੜਾਕੇ ਨੇ, ਇਹਨੂੰ ਤਾਂ ਗਊਦੇ ਜਾ ਆਏ ਨੇ, ਕੋਈ ਆ ਜਾਏ ਉਸੇ ਮੂਹਰੇ ਉਹਦਾ ਹੀ ਪਾਣੀ ਪਾਉਣ ਲੱਗ ਜਾਂਦੇ ਨੇ। ਸਿੱਖ ਕੌਮ ਬੜਾ ਪੰਜਾਬ ਪਹਿਲਾਂ ਤਾਂ ਅਣਖਾਲੀ ਸੀ, ਫਿਰ ਇੱਥੇ ਗੁਰੂ ਨਾਨਕ ਨੇ ਅਵਤਾਰ ਲੈ ਲਿਆ। ਇਹਨਾਂ ਦੇ ਜਾਮੇ 'ਚ ਦੋ ਬੜੀ ਲੋਕ ਹੋਏ ਜੰਗ ਕਰਨ ਵਾਲੇ, ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ। ਗੋਬਿੰਦ ਸਿੰਘ ਦਾ ਅਤੇ ਹਜ਼ੂਰ ਦਾ ਨਾਂ ਗੋਬਿੰਦ ਰਾਏ ਸੀ, ਸਿੰਘ ਅੰਮ੍ਰਿਤ ਛਕਣ ਤੋਂ ਕੀਤਾ ਹੈ। ਉਹਨਾਂ ਦਾ ਹਰਗੋਬਿੰਦ ਸਾਹਿਬ ਸੀ, ਇਹਨਾਂ ਦਾ ਗੋਬਿੰਦ ਰਾਏ ਸੀ, ਉੱਥੇ ਪੋਤੇ ਹੀ, ਤੇਗ ਬਹਾਦਰ ਜੀ ਪੁੱਤਰ ਅਤੇ ਗੁਰੂ ਗੋਬਿੰਦ ਸਿੰਘ ਜੀ ਪੋਤੇ ਤੇ। ਮਾਤਾ ਜੀ ਉਹਨਾਂ ਦਾ ਨਾਂ ਨਹੀਂ ਲੈਣ ਦੇ ਮਾਰੇ, ਬਈ ਸਹੁਰੇ ਦਾ ਨਾਂ ਆਉਂਦਾ ਹੈ, ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਕਹਿਣ ਤਾਂ ਗੋਬਿੰਦ ਸਹੁਰੇ ਦਾ ਨਾਂ ਸੀ 6ਵੇਂ ਪਾਤਸ਼ਾਹ ਦਾ, ਉਹ ਹਜ਼ੂਰ ਨੂੰ ਲਾਲ ਜੀ ਕਹਿ ਕੇ ਬਣਾਉਂਦੇ ਸੀ, ਜਾਂ ਕਿਤੇ ਕਵੀ ਜੀ ਕਹਿ ਕੇ ਬਣਾ ਲੈਂਦੇ ਸੀ। ਉਹਨਾਂ ਨੇ ਮਾਤਾ ਦੇ ਸ਼ਬਦ ਨੂੰ ਸਫਲਤਾ ਦਿੱਤੀ ਹੈ ਤਾਂ ਹਜ਼ੂਰ ਨੇ ਆਪਣੀ ਬਾਣੀ 'ਚ ਕਵੀ ਲਿਖਿਆ ਕਈ ਜਗ੍ਹਾ, ਮਾਤਾ ਜੀ ਕਵੀ ਜੀ ਕਹਿ ਕੇ ਬਣਾ ਲੈਂਦੇ ਸੀ, ਜਾਂ ਲਾਲ ਜੀ ਕਹਿੰਦੇ ਹੁੰਦੇ। ਗੋਬਿੰਦ ਰਾਏ ਆਪਣੀ ਸੀ ਕਹਿੰਦੇ ਕਿ ਗੋਬਿੰਦ ਸਹੁਰੇ ਦਾ ਨਾਂ ਆਉਂਦਾ ਸੀ ਨਾਲ, ਆਪਣੇ ਦੇਸ਼ ਵਿੱਚ ਸਹੁਰੇ ਦਾ ਨਾਂ ਲੈਣ 'ਤੇ ਬੀਬੀਆਂ ਦੇ ਜਾਮੇ 'ਚ ਕਾਫੀ ਸੰਜਮ ਹੈ, ਪਤੀ ਦਾ ਵੀ ਨਹੀਂ ਲੈਂਦੀਆਂ। ਇਹ ਬਣਾਇਆ ਤਾਂ ਸਤਿਕਾਰ ਦੀ ਖਾਤਰ ਵੀ ਇੱਜ਼ਤ ਨਾਲ ਨਹੀਂ ਲੈਂਦੇ, ਜਿੱਕਣਾ ਆਪਣੇ ਕੋਈ ਮਹਾਤਮਾ ਪੂਜਨੀਕ ਹੁੰਦਾ ਕਈ ਉਹਦੇ ਨਾਂ ਨੂੰ ਨਹੀਂ ਜਾਣਦੇ ਹੁੰਦੇ। ਉਹ ਜਿਹੜੀ ਤਖਾਲਸ ਪੈ ਜਾ ਉਸੇ 'ਤੇ, ਹੁਣ ਆਪਣੇ ਕੰਬਲੀ ਵਾਲਾ ਸੀ ਉਹਦੇ ਨਾਂ ਨੂੰ ਕੋਈ ਨਹੀਂ ਸੀ ਜਾਣਦਾ, ਹੋਇਆ ਤਾਂ ਰਿਸ਼ੀਕੇਸ਼ ਹੈ, ਰਿਸ਼ੀਕੇਸ਼ ਅਯੁੱਧਿਆ 'ਚ ਹੈ, ਤਾਂ ਆਪਣਾ ਸਾਰਾ ਪੰਜਾਬ ਉੱਥੇ ਹਰਿਦੁਆਰ ਜਾਂਦਾ ਕਰਕੇ ਸਾਰਿਆਂ ਦੇ ਯਾਦ ਹੈ, ਪੰਜਾਬ ਉੱਥੇ ਪੂਜਨ ਕਰਕੇ ਧਾਮ ਹੈ ਉਹ। ਉਹਨਾਂ ਨੇ ਇੱਥੇ ਜਦੋਂ ਵਾਹਲੇ ਬਦਮਾਸ਼ ਆ ਕੇ ਰਹਿਣ ਲੱਗੇ ਪੰਜਾਬ 'ਚੋਂ, ਜਿਹੜਾ ਇੱਲਤ ਕਰਦਾ ਸੀ ਗੌਰਮੈਂਟ ਤੇ ਦਾ ਭੇਖ ਲੈ ਲੈਣਾ, ਭਗਵੇਂ ਕੱਪੜੇ ਪਾਏ, ਹਰਿਦੁਆਰ ਜਾ ਵੜਨਾ, ਉਹਨਾਂ ਨੂੰ ਟੋਲ ਚੋਲਣੇ ਔਖੇ ਹੋ ਗਏ, ਵੀ ਤਾਂ ਸਾਰੇ ਸਾਧ ਹੀ ਨੇ। ਜਦ ਸਾਧਾਂ ਨਾਲ ਕਿਰਿਆ ਸਾਧੂਆਂ ਦੀ ਨਾ ਮਿਲੀ, ਗੌਰਮੈਂਟ ਨੇ ਫਿਰ ਉੱਥੇ ਵੀ ਛੱਪਾ ਮਾਰਿਆ, ਜਦ ਸਾਧਾਂ 'ਤੇ ਕੁੱਟ ਪੈਣ ਲੱਗੀ ਜਿਹੜੇ ਭਜਨ ਕਰਨ ਵਾਲੇ ਸਾਧੂ, ਅਤੇ ਉਹ ਫਿਰ ਰਿਸ਼ੀਕੇਸ਼ ਚਲੇ ਗਏ, ਵੀ ਇੱਥੇ ਤਾਂ ਸਾਰੇ ਜਿਹੜਾ ਉੱਠਦਾ ਘਰਦਿਆਂ ਨਾਲ ਰੁੱਸ ਕੇ ਆਉਂਦਾ ਉਹ ਹਰਿਦੁਆਰਾ ਬਹਿੰਦਾ, ਜਿਹੜਾ ਕੋਈ ਇੱਲਤ ਕਰ ਬਹਿੰਦਾ ਉਹ ਹਰਿਦੁਆਰਾ ਬਹਿੰਦਾ, ਇਹ ਤਾਂ ਇੱਕ ਝੱਲ ਬਣ ਗਿਆ। ਹਰ ਇੱਕ ਹੀ ਕੌਮ ਚੱਲ ਵੜਨੇ, ਸਿੱਖ ਚੱਲਣਾ ਹੁਣ ਆਪਣੇ ਬਦਮਾਸ਼ੀ ਕਰਕੇ ਇਲਤ ਕਰਨ ਵਾਲਾ ਬੰਦਾ ਸਿੱਖਾਂ 'ਚ ਵੜ ਕੇ ਗੁਰਦੁਆਰੇ ਜਾਵੇਂਦਾ, ਕੋਈ ਪੁੱਛਦਾ ਵੀ ਸਿੱਖ ਹੈ ਇਹਨੂੰ ਕੌਣ ਕਹੇ। ਮੈਂ ਬਾਬਾ ਜੀ ਕੋਲ ਨੂੰ ਜਾਂਦਾ ਸੀ, ਬਿਹਾਰੀਗੜ੍ਹ ਗੁਰਦੁਆਰੇ ਦਾ ਨਾਂ ਹੈ, ਉਹ ਦਰਮਿਆਨ ਚਾਹੇ ਦੇਹਰਾਦੂਨ ਦੇ ਦਰਮਿਆਨ 42 ਮੀਲ ਹੀ ਉੱਥੋਂ ਸਹਾਰਨਪੁਰ ਅਤੇ ਹਰਿਦੁਆਰ ਹੈ, 42 ਮੀਲ ਹੀ ਦੇਹਰਾਦੂਨ ਹੈ। ਆਲੇ ਦੁਆਲੇ ਸ਼ਹਿਰ ਜਾਣਾ ਹੋਵੇ ਤਾਂ ਕਿੰਨੀ ਵਾਟ ਪਾਉਣਾ, ਜੇ ਦੇਹਰਾਦੂਨ ਖਾਸ ਜਿਹੜਾ ਬਾਬਾ ਜੀ ਦਾ ਬਣਾਇਆ ਰਾਮ ਰਾਏ ਦਾ, ਉੱਥੇ ਥਾਈ 42 ਪੈਂਦੀ ਹੈ। ਇੱਧਰ ਜਿਹੜਾ ਜਵਾਲਾਪੁਰ ਸੀ ਹਰਿਦੁਆਰ ਤੋਂ ਥੋੜ੍ਹਾ ਜਿਹਾ ਉਰੇ ਸੀ, ਉਹ 22 ਪੈਂਦਾ ਸੀ, ਹਰਿਦੁਆਰ 2 ਕੁ ਮੀਲ ਕਹਾਂ ਜਾ ਕੇ। ਇਹ ਤਿੰਨੇ ਥੋੜ੍ਹੇ ਜਿਹੇ ਧਾਮ ਤਾਂ ਇਸੇ ਗੰਗਾ 'ਤੇ ਹੀ ਨੇ, ਕਣਖਣ, ਜਵਾਲਾਪੁਰ, ਹਰਿਦੁਆਰ। ਹਰਿਦੁਆਰ ਦੇ ਨਾਲ ਹੀ ਭੀਮ ਗੋਡਾ, ਉਹ ਵੀ ਥੋੜ੍ਹਾ ਜਿਹਾ ਉਦੋਂਪੁਰ ਜਾ ਕੇ ਹੈ, ਉਹ ਪਹਾੜ ਕਨੀ ਦੇ ਪਾਸੇ। ਜੇ ਤਾਹਾਂ ਨੂੰ ਜਾਈਏ ਤਾਂ ਖੱਬੇ ਪਾਸੇ, ਅਠਾਂ ਨੂੰ ਆਈਏ ਤਾਂ ਸੱਜੇ ਹੋ ਜਾਂਦਾ, ਖੱਬੇ ਪਾਸੇ ਗੰਗਾ ਆਉਂਦੀ ਹੈ, ਜੇ ਤਾਹਾਂ ਨੂੰ ਜਾਈਏ ਸੱਜੇ ਗੰਗਾ ਆਉਂਦੀ ਹੈ। ਗੰਗਾ 'ਤੇ ਮੀਲ ਕੁ ਉੱਪਰ ਜਾ ਕੇ ਇੱਕ ਮੁਨੀ ਰੇਤੀ ਆਉਂਦੀ ਹੈ, ਹਰਿਦੁਆਰ ਦੀਆਂ ਪੌੜੀਆਂ ਤੋਂ ਤੁਰ ਕੇ, ਮੀਲ ਤੋਂ ਵੀ ਘੱਟ ਹੀ, ਅੱਧੇ ਕੁ ਮੀਲ 'ਤੇ ਮੁਨੀ ਰੇਤੀ ਉਹਨੂੰ ਕਹਿੰਦੇ ਨੇ, ਉਹ ਬਾਰਿਸ਼ ਦੀ ਆਉਂਦੀ ਹੈ, ਜਦ ਆਉਂਦੀ ਹੈ ਪਾਣੀ ਬਹੁਤ ਦੂਰ ਇਲਾਕੇ ਦਾ ਆ ਜਾਂਦਾ। 22 ਦੇ ਵਿੱਚ ਉਹ ਇੰਨੀ ਚੜ੍ਹੀ, ਸਾਰੀ ਗੰਗਾ ਉਹਨੇ ਇੰਨੀ ਉੱਚੀ ਕਰਤੀ, ਉੱਥੇ ਉਹ ਮੁਨੀ ਰੇਤੀ ਜਿਹੜੀ ਹੈਗੀ ਉਹਦੇ ਉੱਪਰ ਖੁੰਜੇ 'ਤੇ ਜਾ ਕੇ ਸਿਰੇ 'ਤੇ ਉੱਧਰ ਗੰਗਾ ਆ ਜਾਂਦੀ ਸੀ, ਉੱਧਰ ਉਹ ਮੁਨੀ ਰੇਤੀ ਵਿਚਾਲੇ ਜੇ ਇੱਕ ਟਾਹਲੀਆਂ ਦਾ ਸੰਘਾਟ ਹੈ, ਉਹਨੂੰ ਬਾਬਾ ਈਸ਼ਰਸ ਵਾਲੀ ਝਿੜੀ ਕਹਿੰਦੇ ਨੇ। ਬਾਬਾ ਈਸ਼ਰ ਸੁਣੀ ਦੋਧਰ ਦੇ ਹੋਏ ਨੇ ਵਿਰਖਤ, ਮੇਰੀ ਸਿਮਰਤੀ 'ਚ ਹੋਏ ਨੇ। ਇਹ ਜਿਹੜਾ ਮਲਕੀਤ ਸੋਹਣਾ ਗੁਰੂ ਸੀ ਧਨੇਰ ਵਾਲਿਆਂ ਦੇ ਰਹਿੰਦਾ, ਉਹ ਕੁਛ ਉਹਨਾਂ ਕੋਲ ਪੜ੍ਹਿਆ, ਪਰ ਉਹ ਤਾਂ ਸੰਸਕ੍ਰਿਤੀ ਪੜ੍ਹਾਉਂਦੇ ਅਤੇ ਇਹ ਕਹਿ ਦਿੰਦੇ ਵੀ ਅਸੀਂ ਨਾਲ ਰਹੇ ਹਾਂ। ਹਰਿਦੁਆਰ, ਹਰਿਦੁਆਰ 20 ਸਾਲ ਦੀ ਉਮਰ 'ਚੋਂ ਸਾਧ ਬਣਿਆ, ਬਾਅਦ ਜਾ ਕੇ ਇਤਨਾ ਦਿਮਾਗ ਸਾਫ ਸੀ, ਥੋੜ੍ਹੇ ਸਾਲਾਂ ਦੇ ਵਿੱਚ ਹੀ ਉਹ ਸੰਸਕ੍ਰਿਤ ਦਾ ਵਕਤਾ ਹੋ ਗਿਆ। ਨਾਥ ਨੇ ਪੜ੍ਹਾਇਆ ਸੀ, ਨਾਥ ਉਮਰ ਜਦੋਂ ਛੋਟਾ ਸੀ, ਇਹ ਪੜ੍ਹਨ ਲੱਗੇ ਨੇ 20 ਸਾਲ ਦੀ, 5-7 ਸਾਲ ਪੜ੍ਹਦੇ ਰਹੇ, ਸ੍ਰੀ ਸੰਤਾਂ ਨੇ ਛੱਡਿਆ ਪਹਿਲਾਂ, ਉਹਨਾਂ ਨੇ ਇਹਨਾਂ ਨੂੰ ਨਮਸਕਾਰ ਕੀਤੀ ਵੀ ਤੁਸੀਂ ਬ੍ਰਹਮ ਗਿਆਨੀ ਹੋ। ਉਹ ਸੰਸਕ੍ਰਿਤ ਦੇ ਵਕਤਾਂ 'ਤੇ ਸੰਸਕ੍ਰਿਤੀ ਸੰਤਾਂ ਨੇ ਉਹਨਾਂ ਤੋਂ ਪੜ੍ਹੀ ਹੈ, ਨਾਥ ਤੋਂ, ਪਰ ਮੱਥਾ ਉਹ ਇਹਨਾਂ ਨੂੰ ਟੇਕਦਾ ਹੁੰਦਾ, ਉੱਚੇ ਥਾਂ ਬਿਠਾਲ ਕੇ ਸੰਥਿਆ ਦਿੰਦਾ ਹੁੰਦਾ ਸੀ ਵੀ ਮੇਰੇ ਬ੍ਰਹਮ ਵਿੱਦਿਆ ਦੇ ਗੁਰੂ ਤੁਸੀਂ ਹੋ, ਕਰਨੀ ਵਿੱਚ ਤੁਸੀਂ ਤਕੜੇ ਹੋ, ਅੱਖਰ ਮੈਂ ਸੰਸਕ੍ਰਿਤ ਦੇ ਜ਼ਰੂਰ ਜਾਣਦਾ, ਇਹ ਪੜ੍ਹ ਲਓ ਮੇਰੇ 'ਤੇ। ਪੜ੍ਹਾਏ ਉਹਨੇ ਤੇ ਸੰਤਾਂ ਦੇ ਅੰਤ ਸਮੇਂ ਰਿਸ਼ੀਕੇਸ਼ ਉਹ ਝਾੜੀ ਹੁਣ ਵੀ ਹੈਗੀ, ਟਾਹਲੀਆਂ ਦਾ ਹੀ ਸੰਘਾਟ ਹੈ, ਜਗ੍ਹਾ ਨਹੀਂ ਸੀ ਪਈ ਹੋਈ, ਕਾਹਦੀਆਂ ਕੁਟੀਆਂ ਪਾਈਆਂ, 60-60 ਸਰੀਰ 'ਤੇ ਸੰਤਾਂ ਦੇ ਨਾਲ, ਸਾਰਿਆਂ ਦੀ ਆਪਣੀ ਆਪਣੀ ਇਕੱਲੇ ਇਕੱਲੇ ਦੀ ਕੁਟੀਆਂ ਪਾਈ ਹੋਈ ਸੀ। ਉਹਨੂੰ ਸੰਤੀ ਸਿਸੋੜੇ ਚਿੜੀ ਤਾਜੇ ਵੀ ਕਹਿੰਦੇ ਨੇ। ਉੱਥੇ ਹੁਣ ਕੋਈ ਸਾਧੂ ਨਹੀਂ ਰਹਿੰਦਾ। ਉਸ ਵਕਤ ਦੇ ਟਾਈਮ ਨਾਲ ਇਹ ਦੋ ਮਹਾਤਮਾ ਗੁਰੂ ਨਾਨਕ ਦੇ ਘਰ ਵਿੱਚ ਹੋਏ, ਉਨੀ 1915-16 ਚ ਮੈਂ 12 ਚ ਪੜ੍ਹਿਆ। ਉਦੋਂ ਮਗਰੋਂ ਸਾਧੂ ਉਹਨਾਂ ਦੇ ਪੜ੍ਹੇ ਹੋਏ ਆਉਂਦੇ ਰਹੇ, ਇੱਧਰ ਆਏ ਨੇ, ਪਰ ਮੈਂ ਉਸ ਵਿਅਕਤੀ ਦੇ ਦਰਸ਼ਨ ਨਹੀਂ ਕੀਤੇ। ਸਿਆਣੀ ਉਮਰ 'ਚ ਗਏ ਤੇ ਬਰਕਤ ਕਹਿ ਕੇ ਉਹਨਾਂ ਦਾ ਬਹੁਤ ਹੀ ਸਤਿਕਾਰ ਸੀ ਗੁਰਸਿੱਖਾਂ ਵਿੱਚ, ਉਹ ਵੀ ਗੁਰੂ ਨਾਨਕ ਨੇਵਾ ਸ਼੍ਰੇਣੀ ਹੈ, ਉਹ ਨਿਰਮਲਾ ਸੀ। ਦੂਸਰਾ ਸੀਗਾ ਕੇਸ਼ਵਾਨੰਦ, ਉਹ ਉਦਾਸੀ ਸੀ, ਉਹ ਸਾਧੂ ਸੀ, ਉਹਨੇ ਸੰਸਕ੍ਰਿਤ ਪੜ੍ਹੀ ਕੰਸੀ, ਇਹਨਾਂ ਨੇ ਪੜ੍ਹੀ ਤੀ ਨਾਥ ਤੋਂ, ਇੱਥੇ ਰਿਸ਼ੀਕੇਸ਼ੀ। ਉਹਨਾਂ ਨੇ ਨਿਕਲਦਿਆਂ ਨੇ ਵਿਦਿਆਲਿਆ 'ਚੋਂ ਚਿੱਠੀ ਪਾਈ ਇਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਚਰਚਾ ਕਰਨੀ ਹੈ। ਜਸ ਸੁਣਿਆ ਆਇਆ ਸੀ, ਵਿਦਵਾਨ 'ਚ ਬੜਾ ਗੁੱਸਾ ਹੁੰਦਾ ਵੀ ਮੇਤੇ ਬਿਨਾਂ ਹੋਰ ਵੀ ਕੋਈ ਵਿਦਵਾਨ ਕਹੋ, ਤਾਂ ਜਿੰਨੀ ਲੜਾਈ ਵਿਦਿਆਵਾਨਾਂ ਦੀ ਹੁੰਦੀ ਹੈ ਉੰਨੀ ਸਿੱਧਿਆਂ ਦੀ, ਡੰਡਿਆਂ ਵਾਲਿਆਂ ਦੀ ਨਹੀਂ ਹੁੰਦੀ। ਪਰ ਸੰਤਾਂ ਨੇ ਉਹਦੀ ਚਿੱਠੀ 'ਤੇ ਇੰਨਾ ਹੀ ਜਵਾਬ ਦੇ ਦਿੱਤਾ ਵੀ ਭਾਈ ਜਿੱਥੇ ਅਸੀਂ ਖੜ੍ਹੇ ਹਾਂ ਉੱਥੇ ਆ ਜਾ, ਚਰਚਾ ਤਾਂ ਬਾਤ ਦਾ ਨਾਂ ਹੈ, ਗੁਰੂ ਘਰ ਦੇ ਵਿੱਚ ਵਿਚਾਰ ਹੈ ਵੀ ਅਸੀਂ ਯੋਗ ਕੰਮ ਕਰਦੇ ਹਾਂ ਕਿ ਨਾ, ਇਹ ਦੋ ਸਖੀਆਂ ਮਿਲ ਕੇ ਵਿਚਾਰ ਕਰ ਸਕਦੀਆਂ, ਜਦੋਂ ਤੁਸੀਂ ਵਿਚਾਰ ਕਰਨੀ ਹੈ ਦਰ ਖੁੱਲ੍ਹਾ, ਕਦੇ ਆ ਜਾ, ਪਰ ਆ ਜਾ ਜਿੱਥੇ ਅਸੀਂ ਖੜ੍ਹੇ ਹਾਂ। ਹੁਣ ਉਹ ਭੋਗੀ ਸੀ, ਇਹ ਤਿਆਗੀ ਤੇ, ਇਹ ਜੜ ਚੇਤਨ ਦੋਹਾਂ ਨੇ ਤਿਆਗੀ ਤੇ, ਇਹਨਾਂ ਨੇ ਇਸ ਸਭ 'ਤੇ ਵੀ ਪਹਿਰਾ ਦਿੱਤਾ। ਹੋਰ ਕੋਈ ਸਾਧੂ ਹੋਣਗੇ, ਗਾਇਬ ਹੋਣਗੇ, ਇਹ ਪ੍ਰਗਟ ਤੇ ਜਿਹੜੇ ਇਹੋ ਜਿਹਾ ਭਿਖਮ ਖਾਣਾ ਹਾਰ ਵੀ ਜ਼ਿਆਦਾ ਕੀਤਾ ਹੋਣਗੇ ਤਾਂ ਬਥੇਰੇ, ਪਰ ਇਹ ਪ੍ਰਗਟ ਦੇ, ਇਹ ਜਿਹੜਾ ਸ਼ਬਦ ਹੁੰਦਾ ਮਹਾਰਾਜ ਜੀ ਦਾ, ਰਸ ਸੋਨਾ, ਰਸ ਰੁਪਾ, ਰਸ ਪਰਮਟ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਇੱਥੇ ਰਸ ਸਰੀਰ ਕਹਿ ਘਟਨਾ ਅਨੁਵਾਸ ਵੀ ਸਰੀਰ ਤਾਂ ਰਸਾਂ ਦਾ ਭਰਾ ਪਿਆ, ਨਾਮ ਕਿੱਥੇ ਨਿਵਾਸ ਕਰੇ? ਪਰਮਲ ਪਰਮਲ ਕਹਿੰਦੇ ਨੇ ਚੰਦਨ ਨੂੰ ਵੀ ਚੰਦਨ ਦੀ ਵਾਸ਼ਨਾ ਦਾ ਜਿਹੜਾ ਸੁਗੰਧੀ ਆਪਾਂ ਆਤਰ ਦਿੰਦੇ ਹਾਂ, ਇਹਨਾਂ ਨੂੰ ਵੀ ਉਹਨਾਂ ਨੇ ਰਸ 'ਚ ਰੱਖਿਆ। ਬ੍ਰਹਮ ਵਿੱਚ ਜੋਗੀ ਨੂੰ ਇਹਦੀ ਵੀ ਵਾਸ਼ਨਾ ਹਟ ਜਾਂਦੀ ਹੈ, ਇਹ ਵੀ ਰਸ ਹੀ ਹੈ ਇੱਕ ਸਰੀਰ ਦਾ। ਰਸ ਸੋਨਾ, ਰਸ ਰੂਪਾ, ਰੂਪਾ ਚਾਂਦੀ ਨੂੰ ਕਹਿੰਦੇ ਨੇ, ਰਸ ਪਨਵਰ ਕੀ ਵਾਰ ਪਰਵਰ ਚੰਦਨ ਨੂੰ ਕਹਿੰਦੇ ਨੇ, ਇਹ ਵੀ ਰਸ ਹੀ ਹੈ। ਰਸ ਪਨਵਰ ਕੀ ਰਸ ਘੋੜੇ, ਰਸ ਸ਼ੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹਤੇ ਰਸ ਸਰੀਰ ਮੇਂ, ਇਹਤੇ ਰਸ ਸਰੀਰ ਕੇ ਕਹਿ ਘਟਨਾ ਅਨੁਵਾਸ। ਇਹ ਗੁਰੂ ਕਾ ਸ਼ਬਦ, ਇਹਦੇ 'ਚ ਅਰਥ ਨਹੀਂ ਕੀਤਾ ਕਿਸੇ ਦਾ। ਇਹਦੇ ਉੱਤੇ ਪਹਿਰਾ ਈਸ਼ਰ ਸੁਣਾ ਨਹੀਂ ਦਿੱਤਾ, ਉਹਨਾਂ ਨੇ ਇਹਨਾਂ ਰਸਾਂ ਨੂੰ ਵੀ ਛੱਡ ਦਿੱਤਾ ਸੀ। ਅੰਨ ਪਿੱਛਿਆ ਦਾ ਲੈ ਕੇ ਖਾਣਾ, ਜਦੋਂ ਉਹਨਾਂ ਨੇ ਪਹਿਲਾਂ ਭੇਖ ਲਿਆ ਉਦੋਂ ਨਿਰਵਿਨਿਆਂ ਦੇ ਵਿੱਚ ਕੋਈ ਗੁਰੂ ਧਾਰਨ ਕੀਤਾ ਸੀ। ਉਹਨਾਂ ਨੇ ਕਿਵੇਂ ਗੁਰੂ ਨਾਨਕ ਨਾਮ ਨੇ ਬਸ ਰਹਿਣੀ ਦਾ, ਮੈਨੂੰ ਮਹਾਤਮਾ ਨੇ ਕਿਹਾ ਸੀ ਵੀ ਭਾਈ ਪਿੱਛਾ ਮੰਨ ਕੇ ਛਕਣਾ ਹੋਊ, ਨਿਉਂਦਾ ਨਹੀਂ ਮੰਨਣਾ ਕਿਸੇ ਦਾ। ਉਹਨਾਂ ਦੀ ਜਮਾਤ ਸਾਰੀ ਨਿਉਂਦਾ ਉਹਨਾਂ ਨੇ ਹਟਾਈ ਨਹੀਂ, ਸਾਰੀ ਨਿਉਂਦਾ ਮੰਨਦੇ ਸੀ। ਇਕੱਠਾ ਜਮਾਤ ਨੂੰ ਨਿਉਂਦਾ ਕਰਨਾ, ਜਮਾਤ ਜਾਂਦੀ ਤੀ, ਸੰਤ ਨਹੀਂ ਤੇ ਜਾਂਦੇ। ਨਾ ਉਹਨਾਂ ਨੂੰ ਕਹਿੰਦੇ ਸੀ ਕਿ ਉਹਨਾਂ ਦਾ ਪਰਨ ਸੀ, ਉਹਨਾਂ ਨੇ ਪਿੱਛਾ ਮੰਗ ਕੇ ਲਿਆਉਣੀ। ਰਾਵਲਪਿੰਡੀ ਕਨੀ ਵੀ ਦੌਰਾ ਕੀਤਾ, ਪੰਜਾਬ 'ਚ ਜ਼ਿਆਦਾ ਆਉਂਦੇ ਸੀ ਮਾਲਵੇ 'ਚ। ਮਾਲਵੇ 'ਚ ਇਹ ਸਾਧੂ ਹਰਨਾਮ ਸਿੰਘ ਦੱਸਦਾ ਹੁੰਦਾ ਸੀ ਵੀ ਅਸੀਂ ਤਾਂ ਜਦ ਕਿਸੇ ਰਾਜੇ ਮਹਾਰਾਜੇ ਨੇ ਆਉਣੇ ਕੱਛਾ ਵਜਾਉਂਦੇ ਫਿਰਦੇ, ਅੱਜ ਪੱਕਾ ਭੰਡਾਰਾ ਹੋਊਗਾ, ਰਾਜਾ ਆਇਆ ਅੱਜ, ਅੱਜ ਪੱਕਾ ਭੰਡਾਰਾ ਕਹਿੰਦੇ ਤੇ ਲੱਡੂ ਜਲੇਬੀਆਂ ਨੂੰ, ਚਾਹੇ ਮਹਿੰਗੀ ਚੀਜ਼ ਨੂੰ। ਸਧਾਰਨ ਨੂੰ ਲੰਗਰ ਕਹਿੰਦੇ ਤੇ, ਵੀ ਲੰਗਰ ਤਾਂ ਚੱਲਦਾ ਹੀ ਹੈ। ਛੇਤਰ ਛੇਤਰ ਇੱਕ ਕੰਬਲੀ ਵਾਲਿਆਂ ਦਾ ਚੱਲਦਾ ਸੀ, ਇੱਕ ਮਾਤਾ ਦੇ ਨਾਂ ਸੀ ਮਾਲਵੇ ਦੇ ਵਿੱਚ ਮਾਈ ਦਾ ਲੰਗਰ, ਇੱਕ ਕਿਸੇ ਹੋਰ ਸਿੰਘ ਦਾ ਸੀ, ਉਹਨਾਂ ਦੇ ਅਸ਼ੂ ਲੱਡੋਡੀ ਤੇ। ਜਿਹੜਾ ਮਾਤਾ ਵਾਲਾ ਸੀ ਉਹ ਤਾਂ ਕੇਵਲ ਦੋ ਪ੍ਰਸ਼ਾਦੇ ਦਿੰਦੇ ਤੇ, ਇੱਕ ਕੜਛਾ ਦਾਲੇ ਦਾ, ਕਿਤੇ ਜਾ ਕੇ ਛਕ ਲੈ, ਕਿਤੇ ਪਾਣੀ ਪੀ ਲੈ। ਉਹ ਪੰਡਾਲ ਬਣਾ ਲੈਂਦੇ, ਦੁਨੀਆਂ ਤਾਂ ਬਹੁਤ ਜਾਂਦੀ ਆ ਉੱਥੇ। ਉਹ ਉੱਤੇ ਦੋਹੀਂ ਪਾਸੇ ਇੱਕ ਖੰਭੇ ਗੱਢ ਕੇ ਉੱਪਰ ਲੰਗਰ ਧਰ ਲੈਣਾ, ਉਹ ਤੁਰੇ ਜਾਂਦੇ ਆ ਉੱਤੋਂ ਉੱਚੇ ਥਾਂ 'ਤੇ, ਦੋ ਪ੍ਰਸ਼ਾਦੇ ਦਾਲਾਂ ਪਾ ਕੇ ਉਹਦੇ ਹੱਥ 'ਤੇ ਧਰੀ ਜਾਣੇ, ਬਾਹਰ ਕੱਢੀ ਜਾਣਾ, ਬੈਠ ਕੇ ਨਹੀਂ ਸੀ ਸਿਖਾਉਂਦੇ। ਮਾਈ ਦੇ ਲੰਗਰ 'ਚ ਅਰ ਭਗਵੇਂ ਵਾਲੇ ਦੇ ਵੀਰੇ ਨੂੰ ਕਿਸੇ ਨੂੰ ਪ੍ਰਸ਼ਾਦਾ ਨਹੀਂ ਸੀ ਦਿੰਦੇ, ਜਿਹਦੇ ਕੱਪੜਾ ਭਗਵਾਂ ਹੋਵੇ ਉਹਨੂੰ ਦਿੰਦੇ, ਅਤੇ ਚਿੱਟੇ ਵਾਲੇ ਨੂੰ ਕਹਿੰਦੇ ਤੂੰ ਗ੍ਰਿਸ਼ਤੀ ਹੈ, ਤੂੰ ਆਪਣੇ ਪੱਲਿਓਂ ਖਾ ਜਿੱਥੇ ਮਿਲਦਾ ਤੈਨੂੰ। ਕੋਈ ਕਿੱਡਾ ਹੀ ਸਾਧੂ ਬਰਕਤ ਵਾਲਾ ਹੋਵੇ ਚਿੱਟੇ ਕੱਪੜੇ ਵਾਲਿਆਂ ਨੂੰ ਨਹੀਂ ਸੀ ਦਿੰਦੇ ਵੀ ਚਿੱਟੇ ਕੱਪੜਿਆਂ ਵਾਲਾ ਗ੍ਰਿਸ਼ਤੀ ਹੈ। ਜਦ ਸਾਧ ਭਗਵੇਂ ਵਾਲੇ ਨੂੰ ਮੰਨਦੇ ਤੇ, ਉਸ ਵਕਤ ਫਿਰ ਇਹਨਾਂ ਸੰਤਾਂ ਨੇ ਰਸਮ ਤੋਰੀ ਵੀ ਭਾਈ ਸਾਧੂ ਭੇਖ ਨਾਲ ਨਹੀਂ ਹੁੰਦਾ, ਭਗਵਿਆਂ ਭਗਵੇਂ ਦਾ ਅਰਥ ਤਾਂ ਯੋਗ ਹੀ ਹੈ। ਭਗਵੇਂ ਦਾ ਸੀ ਜੇ ਭਗਵਾਂ ਪਾ ਲਿਆ, ਜਿਹੜੀ ਪੱਗ ਹੈ ਬੀਬੀ ਦੇ ਅੰਗ, ਵੀ ਇਹ ਪੱਗ ਭਗਵੇਂ ਕੱਪੜੇ ਦਾ ਅਰਥ ਇਹ ਹੈ ਵੀ ਪੱਗ ਮਾਂ ਹੈ, ਇਸਤਰੀ ਭਾਵਨਾ ਨਾਲ ਨਹੀਂ ਉਹਨੂੰ ਤੱਕਣਾ। ਬ੍ਰਹਮਚਰਜ ਦੇ ਨਾਂ ਸੀ ਭਗਵਾਂ, ਵੀ ਕੱਪੜੇ ਦੀ ਨਿਸ਼ਾਨੀ ਹੈ ਵੀ ਸਾਧ ਕਦੇ ਇਹ ਅੰਗ ਔਲਾਦ ਵਾਲਾ ਨਾ ਵਰਤੇਗਾ, ਫਿਰ ਉਹਦਾ ਭਗਵਾਂ ਵਿਰਥ ਹੈ। ਭਗਵੇਂ ਕੱਪੜੇ ਦਾ ਅਰਥ ਹੀ ਇਹੀ ਕੀ, ਜੇ ਭਗਵਾਂ ਪਾ ਲਿਆ ਤਾਂ ਪੱਗ ਮਾਂ ਹੈ, ਫਿਰ ਉਹ ਇਸਤਰੀ ਨਹੀਂ। ਉਹ ਇਸ ਤਰ੍ਹਾਂ ਉਹਨਾਂ ਦਾ ਫਿਰ ਪਾਲਣ ਸੀ ਵੀ ਭਗਵੇਂ ਵਾਲੇ ਨੂੰ ਛਕਾਉਣਾ, ਚਿੱਟੇ ਵਾਲੇ ਨਾਲ ਕਿੰਨਾ ਹੀ ਮਹਾਤਮਾ ਚੰਗਾ ਹੋਵੇ ਨਹੀਂ ਛਕਾਉਂਦੇ। ਇਹ ਕੰਬਲੀ ਵਾਲੇ ਨੇ ਸਾਰਿਆਂ ਨੂੰ ਖੁੱਲ੍ਹਾ ਕੀਤਾ, ਤਿੰਨ ਲੰਗਰ ਮੈਂ ਚੱਲਦੇ ਦੇਖੇ ਨੇ ਉੱਥੇ ਮੈਂ ਆਪਣੀ ਅੱਖੀ। ਇਹਨੂੰ ਪਹਿਲਾਂ ਕੋਈ ਸਾਧੂ ਬਸੁਦਾਨੰਦ ਕਹਿੰਦਾ ਸੀ ਜੀ, ਪੁੱਛਦੀ ਸੀ ਕਿਸੇ ਨੇ ਅੰਤਰ ਗਤੀ ਨਾਲ, ਵੈਸੇ ਤਾਂ ਕੰਬਲੀ ਵਾਲਾ ਹੀ ਕਹਿੰਦੇ ਸੀ ਜ਼ਿਆਦਾ। ਉਹ ਜਿਹੜੇ ਇੱਥੋਂ ਹਰਿਦੁਆਰ ਤੋਂ ਬੰਦਗੀ ਕਰਨ ਵਾਲੇ ਅੱਕ ਗਏ ਵੀ ਦੁਨੀਆ ਬਹੁਤੀ ਬਦਮਾਸ਼ਾਂ ਦੀ ਚਲੀ ਗਈ, ਉਹਨੂੰ ਪੁਲਿਸ ਫੜਨ ਲੱਗੀ ਨਾਲ ਭਲੇ ਮਾਨ ਸਾਧੂਆਂ ਨੂੰ ਵੀ, ਜਾਂ ਭੇਖ ਤਾਂ ਸਾਰਿਆਂ ਦਾ ਇੱਕੋ ਜਿਹਾ ਸੀ, ਉਹਨਾਂ ਨੂੰ ਕਿਹੜਾ ਖੁਆਬ ਸੁਪਨਾ ਆਉਂਦਾ ਵੀ ਇਹਨਾਂ 'ਚ ਸਾਧ ਕਿਹੜਾ ਹੈ, ਭਗਵੇਂ ਤਾਂ ਸਾਰਿਆਂ ਦੇ ਹੀ ਪਾਏ ਹੋਏ ਤੇ। ਸਾਰਿਆਂ 'ਤੇ ਕੁੱਟ ਪੈਣ ਲੱਗੀ ਸੀ ਜਿਹੜੇ ਬੰਦਗੀ ਵਾਲੇ ਸਾਧ 'ਤੇ, ਉਹ ਉੱਠ ਕੇ ਰਿਸ਼ੀਕੇਸ਼ ਚਲੇ ਗਏ। ਰਿਸ਼ੀਆਂ ਦੇ ਇਕੱਠ ਨੇ ਉਹਨਾਂ ਨੇ ਉੱਥੇ ਜਮਾਤ ਬਣਾਈ, ਬੈਠ ਕੇ ਹਰਜਸ ਕਰਿਆ ਕਰਨ, ਉੱਥੇ ਬਿਲਕਥ ਜਾਵੇ ਹੈ ਉਹੀ ਛੱਕ ਕੇ ਸਾਰ ਲੈਂਦੇ ਤੇ। ਬਿਲਕਥ ਦਾ ਉੱਥੇ ਤਕੜਾ ਜੰਗਲ ਹੈ। ਇਹ ਫਿਰ ਕੰਬਲੀ ਵਾਲੇ ਨੇ, ਇਹ ਠੀਕ ਆ ਨਿਰਮਲਾ ਸਾਧੂ, ਇਹਦਾ ਨਾਂ ਸੀ ਨਿਕਲਿਆ ਵਧਾਵਾ ਸੋ, ਹੁਣ ਕੱਢਿਆ। ਜਦ ਜਗ੍ਹਾ ਬਣ ਗਈ, ਲੱਖਾਂਪਤੀ ਕਰੋੜਾਪਤੀ ਰਿਆਸਤ ਨਾਲ ਵੀ ਬੜਾ ਭਾਰੀ ਸਾਧ ਬਣ ਗਿਆ ਸੀ। ਪਹਿਲਾਂ ਇਹ ਉੱਥੇ ਜਿਹੜੇ ਰਿਸ਼ੀਕੇਸ਼ ਜਾ ਬੈਠੇ ਸਾਧੂ, ਉਹਨਾਂ ਨੂੰ ਭੁੱਖਿਆਂ ਦਾ ਤਰਾਸ ਜਾਣ ਕੇ ਆਪਣੀ ਪਹਿਲੀ ਉਮਰ 'ਚ ਉੱਠਦੇ ਨੇ, ਉਹਨਾਂ ਨੂੰ ਛੋਲੇ ਛਕਾਉਣੇ ਪੰਜਾਬ ਵਿੱਚੋਂ ਛੋਲੇ ਚੇਤ ਕੇ ਲੈ ਜਾਣੇ, 15-20 ਬੋਰੀਆਂ ਜਾਂ 40 ਬੋਰੀਆਂ ਗੱਡੀ ਦੇ ਰਸਤੇ ਲੈ ਜਾਣੀਆਂ, ਉਹ ਭੁਣਾ ਕੇ ਉਹਨਾਂ ਨੂੰ ਮੁੱਠੀ ਮੁੱਠੀ ਸਾਰੇ ਨੂੰ ਦੇਣੀ, ਪਾਣੀ ਗੰਗਾ ਦੇ ਪੀ ਲੈਂਦੇ ਤੇ ਇੱਥੋਂ ਲੰਗਰ ਵੱਧਦਾ ਵੱਧਦਾ ਜਸ਼ ਹੋ ਗਿਆ ਇਹਨਾਂ ਦਾ ਵੀ ਸਾਰੇ ਰਿਸ਼ੀਆਂ ਨੂੰ ਪਰਸ਼ਾਦਾ, ਫਿਰ ਇੰਨਾ ਬੜਾ ਹੋਇਆ ਵੀ ਇੰਨੀ ਕੋਈ ਰਿਆਸਤ ਵੀ ਹੈ ਨਹੀਂ ਪੰਜਾਬ 'ਚ। ਆਪਣੇ ਹੇਮਕੁੰਡ ਨੂੰ ਜਾਣ ਦੇ ਰਸਤੇ ਵਿੱਚ ਦੇਹਰਾਦੂਨ 'ਤੇ ਚੱਲਦਾ ਉਹਨਾਂ ਦਾ ਰਾਹ, ਗੰਗਾ ਚੱਲਦੀ ਦੇਹਰਾਦੂਨ 'ਤੇ ਹੈ, ਰਾਹ 'ਚੋਂ ਤਾਂ ਆਪਾਂ ਨੇ ਫੜੀ ਆ ਉੱਥੇ, ਤਾਂ ਭੀਰ ਸੀ ਗੰਗਾ ਆਉਂਦੀ ਸੀ, ਪਰੇ ਅਲਖਨੰਦਾ ਸੀ, ਉੱਥੇ ਆ ਕੇ ਫਿਰ ਅਲਖਨੰਦਾ ਸਮਾਪਤ ਹੋ ਗਈ ਇਕੱਲੀ ਭੀਰ। ਦੇਵਪਰਾਗ ਇਕੱਠੀ ਆਉਂਦੀ ਹੈ, ਦੇਵਪਰਾਗ ਰਿਸ਼ੀਕੇਸ਼ ਤੋਂ 35 ਮੀਲ ਗਾਂ ਹੈ, ਹੇਮਕੁੰਡ ਦੇ ਰਸਤੇ 'ਚ ਆ ਜਾਂਦਾ ਹੈ, ਉੱਥੇ ਦੋਨੋਂ ਇਕੱਠੀਆਂ ਹੋ ਗਈਆਂ, ਅਲਖਨੰਦਾ ਉੱਥੇ ਨੋਮ ਬੰਦ ਹੋ ਗਿਆ, ਇਹ ਭਗੀਰਥੀ ਗੰਗਾ ਇੱਥੋਂ ਹਰਿਦੁਆਰ ਤੋਂ ਉੱਪਰ ਹੈਗੀ ਮਨਸੂਰੀ ਦੇਹਰਾਦੂਨ 'ਤੇ, ਜੇ ਸਿੱਧੇ ਜਾਈਏ ਤਾਂ 9-10 ਮੀਲ ਹੀ ਆ, ਸੜਕ ਜਾਈਏ ਤਾਂ 18 ਮੀਲ ਪੈਂਦੀ ਹੈ, 18 ਮੀਲ 'ਤੇ ਵਿਚਾਲੇ ਉਹ ਪਹਾੜੀ ਹੈ ਜਿਹਦੇ ਵਿੱਚੋਂ ਗੰਗਾ ਅਤੇ ਯਮੁਨਾ ਦੋਨੋਂ ਨਿਕਲੀਆਂ, ਉਦੋਂ ਉੱਪਰ ਹੈ ਚਕਰੌਤਾ ਸ਼ਹਿਰ, ਉਹ ਤਕੜੀ ਪਹਾੜੀ ਮਿਕਦਾਰ 'ਚ ਹੈ, ਉਹਦੇ ਚੜ੍ਹਦੇ ਬੰਨੀ ਉਹਦਾ ਸੰਬੰਧ ਮਾਨਸਰੋਵਰ ਦੀ ਝੀਲ ਨਾਲ ਹੈ, ਕੋਈ ਪਹਾੜਾਂ ਦੇ ਵਿੱਚ ਹੀ, ਚੜ੍ਹਦੇ ਵੱਲ ਗੰਗਾ ਨਿਕਲੀ, ਛਿਪਦੇ ਵੱਲ ਜਾਂਦਾ, ਇੱਕੇ ਹੀ ਪਹਾੜੀ 'ਚੋਂ ਨਿਕਲੀਆਂ ਨੇ ਇੱਥੋਂ ਚਕਰੌਤੇ ਦੇ ਯਾਰ, ਇੱਧਰੋਂ ਹੇਠੋਂ ਜਿਹੜਾ ਸ਼ਹਿਰ ਉੱਥੇ ਆਪਣੇ ਵਿਦਿਆਲਾ ਵੀ ਹੈਗਾ ਵੱਡਿਆਂ ਦਾ, ਨਿਆਣੇ ਵੱਡਿਆਂ ਦੇ ਪੜ੍ਹਦੇ ਨੇ, ਉਹਨਾਂ ਦੇ ਵਿਚਾਲੇ ਉਹ ਠੇਰੀ ਆ ਉਹਨਾਂ ਦੋਹਾਂ 'ਚੋਂ, ਇਹ ਤਾਂ ਆ ਕੇ ਪੌਂਟਾ ਸਾਹਿਬ ਬਾਹਰ ਨਿਕਲੀ ਹੈ, ਪਰੇ 10-12 ਮੀਲ 15 ਹੀ ਹੋਊ, ਮੈਂ ਕਿਹਾ ਨਹੀਂ ਇੱਧਰ ਦੀ ਮਨਸੂਰੀ, ਉੱਥੋਂ ਪੈਦਲ ਤਾਂ ਪਹਾੜੀ ਥਾਈ ਡੰਡੀ ਜਾਂਦੀ ਹੈ ਤਾਂ 9 ਕੁ ਮੀਲ ਪੈਂਦੀ ਹੈ, ਜੇ ਸੜਕ ਜਿਹੜੀ ਤਾਂਗਿਆਂ ਦੀ ਜਾਂਦੀ ਹੈ ਮੋਟਰਾਂ ਜਾਂਦੀਆਂ ਉਹ 18 ਮੀਲ ਪੈਂਦੀ ਹੈ, ਅਤੇ ਉੱਧਰ ਗਏ ਆ ਬਾਬਾ ਜੀ ਦੀ ਯਾਤਰਾ 'ਚ ਜਾਂਦੇ ਹੁੰਦੇ ਤੇ, ਅਤੇ 10 ਮੀਲ ਥਾਈ ਤਾਂ ਹੁਣ ਦੇਹਰਾਦੂਨ ਹੀ ਚਲਿਆ ਗਿਆ, ਐਸ ਵਕਤ ਆ ਬਗਾਵਤ ਦੇ ਮਗਰੋਂ, ਤਾਂ ਉੱਥੋਂ ਗਾਹਾਂ 8-7 ਕੁ ਮੀਲ ਮਨਸੂਰੀ ਰਹਿੰਦੀ, ਮਨਸੂਰੀ 'ਤੇ ਗਾਹਾਂ ਫਿਰ ਇਹ ਪਹਾੜੀ ਆਉਂਦੀ ਹੈ ਜਿਹਦੇ 'ਚੋਂ ਗੰਗਾ ਜਮੁਨਾ ਨਿਕਲੀ ਹੈ, ਉਦੋਂ ਉੱਪਰ ਚਕਰੌਤਾ ਆਉਂਦਾ ਹੈ, ਚਕਰੌਤਾ ਤਕੜਾ ਸ਼ਹਿਰ ਹੈ, ਇੱਥੋਂ ਸਹਾਰਨਪੁਰ ਤੋਂ ਦੋਨੋਂ ਸੜਕਾਂ ਡੋਡੀ ਜਾਂਦੀਆਂ, ਇੱਕ ਦੇਹਰਾਦੂਨ ਨੂੰ ਜਾਂਦੀ ਹੈ, ਇੱਕ ਸਿੱਧੀ ਚਕਰੌਤੇ ਨੂੰ ਜਾਂਦੀ ਹੈ, ਚਕਰੌਤੇ ਵਾਲੀ ਬਹੁਤੀ ਹੇਠ ਦੀ ਹੈ, ਉਹ ਸਹਾਰਨਪੁਰ 'ਤੇ ਮੀਨਕਪੁਰੋਂ ਨਿਕਲੀ ਹੈ, ਇੱਧਰੋਂ ਠਾਹਾਂ ਤੋਂ ਜਾਂਦੀ ਸੀ ਦਿੱਲੀ ਵੱਲੀਓਂ, ਜੇ ਉੱਥੋਂ ਜਾ ਕੇ ਚਕਰੌਤੇ 'ਤੇ ਸੜਕ ਜਾਣਾ ਵੀ ਉੱਥੋਂ ਦੇਹਰਾਦੂਨ 'ਤੇ ਤਾਂ 22 ਮੀਲ 'ਤੇ ਜਾ ਕੇ ਸਰਕਪੁਰ ਸ਼ਹਿਰ ਹੈ, ਉੱਥੋਂ ਫਿਰ ਉੱਥੇ ਆ ਕੇ ਚੜ੍ਹਦੇ ਤੇ, ਉੱਥੇ ਉੱਧਰੋਂ ਗੰਗਾ ਆ ਜਾਂਦੀ ਸੀ, ਗੰਗਾ ਰਾਮਪੁਰੇ ਦਾ ਪੱਤਣ ਸਦਾਉਂਦਾ, ਉੱਥੇ ਆ ਕੇ ਗੰਗਾ ਦਾ ਪੱਤਣ ਗਾਹਾਂ ਲੰਘਣਾ ਪੈਂਦਾ ਸੀ। ਇੱਥੇ ਮਹਾਰਾਜ ਜੀ 10ਵੇਂ ਜਾਮੇ ਵਿੱਚ ਰਹੇ ਨੇ, ਇੱਥੋਂ ਇਹਨਾਂ ਨੇ ਕਹਿਲੂਰੀਆ ਰਾਜਾ ਦੇਖਣ ਵਾਸਤੇ ਆਇਆ ਤਾਂ ਇਹਨਾਂ 'ਤੇ ਉਹ ਚੀਜ਼ਾਂ 'ਤੇ ਮੋਹਿਤ ਹੋ ਗਿਆ, ਰਾਜਿਆਂ ਦੇ ਮਨ ਦੇ ਵਿੱਚ ਰਾਜ ਸ਼ਬਦ ਜਿਹੜਾ ਹੈ ਇਹਨੂੰ ਕਹਿੰਦੇ ਨੇ ਬਾਦਸ਼ਾਹ, ਬਾਦਸ਼ਾਹ ਦੇ ਵਿੱਚੋਂ ਬਾਦ ਨਹੀਂ ਜਾਂਦਾ ਹੁੰਦਾ, ਐਸ਼ ਕਰਦੇ ਵੱਡਿਆਂ ਨੂੰ ਕਹਿੰਦੇ ਨੇ ਪਾਤਸ਼ਾਹ, ਪਾਤਸ਼ਾਹ ਦਾ ਅਰਥ ਕਰਦੇ ਨੇ ਸਤਿਪੁਰਸ਼ ਜਿਹਨਾਂ ਦੇ ਦਰਸ਼ਨ ਕਰਨ ਨਾਲ ਪਾਪਾਂ ਦਾ ਨਾਸ਼ ਹੋ ਜਾਏ, ਬਾਦਸ਼ਾਹ ਦਾ ਅਰਥ ਕਰਦੇ ਨੇ ਵੀ ਇਹ ਕਿੰਨਾ ਵੀ ਬੜਾ ਹੋਵੇ, ਚੱਕਰਵਰਤੀ ਹੋਵੇ, ਬਾਹਰਲੀਆਂ ਕੈਂਟਰੀਆਂ 'ਚ ਵੀ ਰਾਜ ਹੋਵੇ, ਪਰ ਇਹਦੇ ਮਨ 'ਚੋਂ ਬਾਦ ਨਹੀਂ ਜਾਂਦਾ ਹੁੰਦਾ, ਜੇ ਕੋਈ ਉੱਤਮ ਪੁਰਸ਼ ਬਰਕਤ ਵਾਲਾ ਉੱਠਦਾ ਹੈ ਕਿਸੇ ਸ਼੍ਰੇਣੀ 'ਚ ਉੱਠੇ, ਉਹਦੇ ਮਗਰ 4 ਆਦਮੀ ਲੱਗਣੇ ਨੇ ਬਰਕਤ ਵਾਲੇ ਦੇ, ਉਹ ਵਿੱਦਿਆ ਪੜ੍ਹ ਜਾਏ ਉਹਨੂੰ ਬਾਦਸ਼ਾਹ ਪਹਿਲਾਂ ਤਾਂ ਉਸਨੂੰ ਲਾਲਚ ਦੇ ਕੇ ਆਪਣਾ ਬਣਾਊ, ਚਾਹੇ ਉਹ ਸਾਧ ਜਾਮੇ 'ਚ ਆਏ ਚਾਹੇ ਗ੍ਰਿਸ 'ਚ ਆਏ, ਪੜ੍ਹੇ ਹੋਏ ਤਾਂ ਗ੍ਰਿਸ਼ਟੀ ਵੀ ਬਹੁਤ ਨੀਤੀ ਦੇ ਵਿੱਚ ਬਹੁਤ ਪੜ੍ਹੇ ਹੋਏ ਨੇ, ਮਗਰ ਇਹ ਪਹਿਲਾਂ ਉਹਨੂੰ ਆਪਣਾ ਲਾਲਚ ਦੇਣਗੇ, ਚਾਹੇ ਕੋਈ ਮੋਹਤ ਕਰਮ, ਰਾਜੇ ਸਾਰੇ ਦਾਅ ਵਰਤ ਲੈਂਦੇ ਨੇ, ਜੇ ਕਿਸੇ ਇਸਤਰੀ ਦੇ ਅਧੀਨ ਹੁੰਦਾ ਤਾਂ ਰਾਜੇ ਲੜਕੀਆਂ ਵੀ ਦੇ ਦਿੰਦੇ ਨੇ ਉਹਨੂੰ ਵੀ ਜੇ ਸਾਡਾ ਬਣ ਜਾਏ, ਕਿਸੇ ਤਰ੍ਹਾਂ ਲੜਕੇ ਦੀ ਰਾਜੇ ਦੀ ਲੜਕੀ ਵਿਆਹ ਦਿੰਦੇ ਹਾਂ, ਪਰ ਤੂੰ ਸਾਡੀ ਰਿਆਸਤ ਦਾ ਜ਼ਿੰਮੇਵਾਰ ਬਣ, ਇੱਥੇ ਤੈਨੂੰ ਅਫਸਰ ਬਣਾ ਦਿੰਦੇ ਹਾਂ, ਨੋ ਉਹਨਾਂ ਦਾ ਤਾਂ ਰਾਜੇ ਦਾ ਤਾਂ ਨੌਕਰੀ ਹੋਇਆ, ਅਗਰ ਉਹ ਇਹਨਾਂ ਦੇ ਬੇਮਤਾਜ ਹੋਵੇ ਲੰਘ ਜਾਏ, ਉਹਨੂੰ ਪਰਖਦੇ ਨੇ, ਜਿਹੜੀ ਉੱਚੀਆਂ ਜਮਾਤਾਂ ਪੜ੍ਹਨ ਜਾਂਦੇ ਨੇ ਉੱਪਰ, ਉੱਥੇ ਪਰਖੇ ਹੋਈ ਹੈ ਵੀ ਜਿਹੜਾ ਇਹ ਦੋ ਚੀਜ਼ਾਂ 'ਤੇ, ਜਾਂ ਤਾਂ ਉਹਨਾਂ ਕੋਲ ਕੋਈ ਸੋਨਾ ਚਾਂਦੀ ਗੁਪਤ ਰੱਖਣਾ ਵੀ ਦੇਖੀਏ ਵੀ ਇਹ ਕਿਹੜਾ ਕਿਸੇ ਨੇ ਦੇਖਿਆ, ਮੈਂ ਚੱਕ ਲਵਾਂ, ਫਿਰ ਉਹਨੂੰ ਕਮਜ਼ੋਰ ਸਮਝਣ ਵੀ ਇਹਨੇ ਕਿਸੇ ਕੰਮ 'ਚ ਨਹੀਂ ਵਰਤ ਕੇ ਜਾਣਾ, ਚੋਟੀ 'ਤੇ ਜਾ ਕੇ ਡੀਪੂਗਾ, ਜਾਂ ਉਹਨੂੰ ਹੈ ਵੀ ਬੀਬੀ ਇਹੀ ਜੀ ਨਾਲ ਪੜ੍ਹਨ ਵਾਲੀ ਤੋਰ ਨਹੀਂ, ਵੀ ਤੁਹਾਨੂੰ ਇੱਕੋ ਹੀ ਕਮਰਾ ਹੈ, ਇੱਕੇ ਬਲੱਡ ਤੇ ਭੈਣੇ ਤੁਸੀਂ ਦੋਹਾਂ ਨੇ। ਜੇ ਤਾਂ ਆਪਣਾ ਹਰ ਕਰਨਾ ਕਿਤੇ ਹੋਰ ਜਾ ਕੇ ਕਰਨਾ, ਗੌਰਮੈਂਟ ਵੱਲੋਂ ਤੈਨੂੰ ਇਹੀ ਚੀਜ਼ ਮਿਲੂਗੀ। ਉਹ ਗੌਰਮੈਂਟ ਦੇ ਸਿਰ 'ਤੇ ਪੜ੍ਹਨ ਗਏ ਨੇ ਉੱਚੀਆਂ ਡਿਗਰੀਆਂ ਵਾਲੇ, ਉਹਨਾਂ ਨੇ ਉਹਨਾਂ ਦੀ ਸ਼ੀਟ ਰੋਲ ਲਿਖਣੀ ਹੈ। ਜੇ ਤਾਂ ਉਹ ਇੱਕ ਮੰਜੇ 'ਤੇ ਪਏ ਹੋਏ ਵੀ ਆਪਣੇ ਸੱਤ ਸੰਤੋਖ ਨਾਲ ਲਿਖਾ ਲਿਆ, ਤਾਂ ਉਹਨੇ ਉਹਦੇ ਰਿਕਾਰਡ ਲਿਖ ਦੇਣਾ ਵੀ ਇਹਨੂੰ ਇਸਤਰੀ ਦਾ ਰਸ਼ ਕੋਈ ਨਹੀਂ, ਇਹਨੇ ਮਹੀਨਾ ਰਹੀ ਜਾਂ ਮੇਰੇ ਕੋਲ ਜਾਂ 10 ਦਿਨ ਰਿਹਾ ਜਾਂ 2 ਦਿਨ, ਇਹਨੇ ਕਦੇ ਵੀ ਰੁਚੀ ਮੇਲੀ ਨਹੀਂ ਕਰੀ। ਇਹਨੇ ਆਪਣੀ ਪੜ੍ਹਾਈ 'ਤੇ ਕਹਾਂ ਮੈਂ ਇਹਨੂੰ ਦੇਖਿਆ ਹੀ ਨਹੀਂ ਵੀ ਜਨਾਨਾ ਕਿ ਮਰਦਾ ਹੈ। ਇਕੱਠੇ ਅਸੀਂ ਪੜ੍ਹਦੇ ਰਹੇ ਹਾਂ, ਇਕੱਠੇ ਪੈਂਦੇ ਰਹੇ ਹਾਂ, ਇਹਨੇ ਆਪਣੀ ਪੜ੍ਹਾਈ 8 ਪਹਿਰ ਉੱਥੇ ਹੀ ਸੁਰਤ ਲੱਗੀ ਨਹੀਂ ਤੇਰੀ। ਉਹ ਤੋਂ ਫਿਰ ਇਹ ਡਰ ਜਾਂਦੇ ਨੇ ਵੀ ਜਿਹੜਾ ਇਹ ਦੋਹਾਂ ਚੀਜ਼ਾਂ 'ਤੇ ਨਹੀਂ ਬਸ ਹੋਇਆ, ਧਨਵੀ ਸਿਰੇ ਰੱਖ ਸਿਰਾਣੇ ਰੱਖ ਕੇ ਦੇਖ ਲਿਆ ਉਹ ਵੀ ਨਹੀਂ ਇਹਨੇ ਚੱਕਿਆ, ਮੈਂਚਰ ਲੜਕੀ ਵੀ ਛੱਡ ਕੇ ਦੇਖ ਲਈ ਉੱਥੇ ਵੀ ਨਹੀਂ ਭਰਮਿਆ। ਵੱਡੇ ਆਦਮੀ ਨੂੰ ਇਹ ਪਰਖਦੇ ਨੇ, ਹੋਰ ਇਮਤਿਹਾਨ ਤਾਂ ਪਿੰਡੀ ਵੀ ਦੇ ਸਕਦੇ ਹਾਂ, ਜਿਹੜਾ ਦੋਹਾਂ 'ਚ ਫਿਰ ਉਹਨੂੰ ਮੰਨਦੇ ਨੇ ਵੀ ਜਿਹੜਾ ਇੰਨਾ ਸੰਤੁਸ਼ਟ ਹੈ ਇਹ ਬਹੁਤ ਬਲੀ ਹੈ। ਜੇ ਆਪਣਾ ਬਣ ਜਾਇਆ ਤਾਂ ਆਪਣੇ ਰਾਜ ਨੂੰ ਨਹੀਂ ਕੋਈ ਲੈ ਸਕਦਾ, ਫਿਰ ਉਹਨੂੰ ਆਪਣਾ ਬਣਾਉਣ 'ਤੇ ਅਹੁਦਾ ਦੇਣਗੇ ਕੋਈ ਵੀ ਤੂੰ ਮੁਖੀ ਵਜ਼ੀਰ ਬਣ ਜਾਂ ਕੋਈ ਹੋਰ ਅਹੁਦਾ ਬਣਾ। ਉਹ ਇਹਦਾ ਵੀ ਬੇਮਤਾਜ ਹੋਵੇ, ਫਿਰ ਉਹ ਭਾਵੇਂ ਦਰਵੇਸ਼ ਹੀ ਹੋਵੇ, ਫਕੀਰੀ ਵਿੱਚ ਜਾਣ ਦੀ ਉਹਦੀ ਇੱਛਾ ਹੋਵੇ ਵੀ ਮੈਂ ਰਾਜ ਪ੍ਰਬੰਧ ਤੋਂ ਕੀ ਲੈਣਾ, ਮੈਂ ਤਾਂ ਰੱਬ ਦੀ ਬੰਦਗੀ ਕਰਨੀ ਹੈ, ਪਰ ਉਹਦੇ ਸ਼ਬਰ ਨੂੰ ਦੇਖ ਕੇ ਉਹਨੂੰ ਮਾਰ ਦਿੰਦੇ ਨੇ ਵੀ ਇਹ ਜਿਹੜੀ ਪਾਰਟੀ 'ਚ ਵੀ ਜਾ ਰਿਹਾ ਉਹ ਪਾਰਟੀ ਕਦੇ ਹਾਰ ਨਹੀਂ ਇੰਨਾ ਬਰਕਤ ਵਾਲਾ ਹੈ। ਜਥਾਰ ਜਿੱਥੋਂ ਉੱਚੇ ਸ਼ਕੀ ਮਿਲਿਆ, ਸਿੱਖ ਕਹਿੰਦੇ ਹੀ ਬਣਦਾ ਹੀ ਸਿੱਖ ਉੱਥੇ ਜਾ ਕੇ ਆ ਜਿੱਥੇ ਦੋਹਾਂ ਚੀਜ਼ਾਂ ਨੂੰ ਟੱਪ ਜਾਏ। ਜਿੰਨੀ ਕੁ ਆਪਣੇ ਘਰ ਵਿੱਚ ਕਦਰ ਹੈ ਇਹ ਦੋ ਚੀਜ਼ਾਂ ਦੇ ਨੰਬਰ ਵਾਲਿਆਂ ਦੀ ਹੈ, ਜਨਾਨੇ 'ਤੇ ਵੀ ਨਹੀਂ ਡਿੱਗਿਆ, ਪਦਾਰਥ 'ਤੇ ਵੀ ਨਹੀਂ ਡਿੱਗਿਆ, ਉਹਨੂੰ ਹੋਰ ਕੋਈ ਦੁਨੀਆਂ 'ਤੇ ਦੱਬਣ ਵਾਲਾ ਨਹੀਂ। ਉਹਦੀ ਜ਼ਮੀਰ ਤੋਂ ਰਾਜੇ ਡਰਦੇ ਨੇ ਵੀ ਇਹ ਜੋ ਮੂੰਹੋਂ ਬੋਲੇ ਉਹ ਵੀ ਪੂਰਾ ਹੋ ਜਾਣਾ, ਜਿੱਥੇ ਖੜੂਗਾ ਉੱਥੇ 10 ਆਦਮੀ ਇਹਦੇ ਕੋਲ ਜੁੜ ਜਾਣੇ ਰਾਜ, ਉੱਥੇ ਰਾਜ ਬਣਾ ਲੂ। ਜਿੱਥੇ ਬੈਠੂ ਬਰਕਤ ਵਾਲੇ ਕੋਲ, ਜਿਹਦੇ ਕੋਲੇ 2 ਅੰਗਾਂ ਦੀ ਮੁਕੰਮਲ ਹਿਰਦੇ ਤੋਂ ਸ਼ਕਤੀ ਹੈ। ਅਸੀਂ ਤਾਂ ਗੁਰੂ ਦੀ ਵੋਟ ਨਾਲ ਘੜੀ ਲਿਖਾ ਲਈਏ, ਆਪਣੇ ਮਨ ਦੀ ਅਸੀਂ ਕੋਈ ਗਵਾਹੀ ਨਹੀਂ ਦੇ ਸਕਦੇ, ਤਾਂ ਬਹੁਤ ਕਮਜ਼ੋਰ ਹਾਂ ਅਸੀਂ, ਨਾ ਪਦਾਰਥ ਤੋਂ ਲੰਘੀਏ, ਨਾ ਚਮ ਤੋਂ ਲੰਘੀਏ, ਨਾ ਦਮੜੇ ਤੋਂ ਲੰਘੀਏ। ਚਮੜੇ ਦਮੜੇ ਤੋਂ ਲੰਘਣ ਵਾਲੇ ਨੂੰ ਸਾਧੂ ਮੰਨਦੇ ਨੇ, ਭਾਵੇਂ ਲੱਖਾਂ ਕਿਤਾਬਾਂ ਪੜ੍ਹਿਆ ਹੋਵੇ, ਨਾ ਉਹ ਸਾਇੰਸ ਨਾਲ ਮੰਨਦੇ ਨੇ ਉਹਨੂੰ, ਨਾ ਉਹਨੂੰ ਸਾਧੂ ਮੰਨਦੇ ਨੇ। ਵੀ ਇਹਨੇ ਤਾਂ ਜਿੱਥੇ ਦਮੜਾ ਮਿਲ ਗਿਆ ਉੱਥੇ ਡਿੱਗ ਪੈਣਾ, ਉੱਥੇ ਬਾਦਸ਼ਾਹ ਨੂੰ ਫੜਾ ਦੂ ਵਜ਼ੀਰ ਬਣ ਕੇ, ਜੇ ਇਹਨੂੰ ਵਜ਼ੀਰ ਵੀ ਬਣਾ ਦੇਣਗੇ, ਜਿੱਥੇ 10 ਜੋੜੇ ਦੇਣ ਵਾਲਾ ਆ ਗਿਆ ਇਹ ਰਾਜੇ ਨੂੰ ਫੜਾ ਦੂ। ਜਿਹੜਾ ਇਹਨਾਂ ਗੱਲਾਂ ਦੇ ਸਾਹਮ ਲੰਘ ਗਿਆ ਵੀ ਜਿੱਥੇ ਇਹ ਖੜ ਗਿਆ ਇਹ ਪੱਥਰ 'ਤੇ ਲਖੀਰ ਹੈ ਵੀ ਇਹਨੇ ਨਹੀਂ ਮੁੜਨਾ, ਇਹ ਇੰਨੇ ਸ਼ੌਰ ਵਾਲਾ, ਇਸ ਬੰਦੇ ਨੂੰ ਜਾਂ ਤਾਂ ਆਪਣਾ ਬਣਾ ਲਓ, ਨਹੀਂ ਤਾਂ ਆਪਣੇ ਰਾਜ ਨੂੰ ਠੁਕਰਾਊਗਾ, ਇਹਨੂੰ ਮਾਰ ਦਿਓ। ਇਸ ਬਲੀ ਫਿਰ ਉਹ ਆਪਣੀ ਗਾਂਧੀ ਵਰਗੇ ਜਾਂ ਹੋਰ ਕੋਈ ਨਿਕਲੇ ਮਹਾਂਗੁਰੂ ਨਾਨਕ ਵਰਗੇ, ਅਤੇ ਉਹ ਆਪਣੀ ਯੁਗਤੀ ਨਾਲ ਰਾਜਾ ਤੋਂ ਨਿਕਲਦੇ ਰਹੇ ਨੇ, ਰਾਜੇ ਛੇਤੀ ਨਿਕਲ ਨਹੀਂ ਦਿੰਦੇ ਇਹਨੂੰ, ਕਿਸੇ ਗਰੀਬੀ ਨਾਲ ਜਾਂ ਉਹਨਾਂ ਦੇ ਇਲਾਕੇ 'ਚੋਂ ਨਿਕਲ ਜਾਣਾ, ਜਾਂ ਪੜ੍ਹਾਈ 'ਚੋਂ ਨਿਕਲ ਜਾਣਾ, ਸਧਾਰਨ ਸੁਭਾਅ ਬਣਾ ਕੇ ਨਿਕਲ ਜਾਣਾ, ਇਸ ਰੋਡ ਨਿਕਲਦੇ ਰਹੇ ਨੇ। ਤਾਕਤ ਬੰਦੇ ਵਿੱਚ ਇਹਨਾਂ ਹੀ 2 ਸ਼ਕਤੀਆਂ 'ਤੇ ਹੈ, ਜਿਹੜਾ ਦਿਲੋਂ ਇਹਨਾਂ 2 ਚੀਜ਼ਾਂ ਨੂੰ ਟੱਪ ਗਿਆ ਉਹਨਾਂ ਨੂੰ ਸਾਧੂ ਰੱਖ ਲਓ। ਰਾਜੇ ਵੀ ਉਹ ਤੋਂ ਡਰਦੇ ਹੈ ਅਤੇ ਸਾਧੂ ਵੀ ਸਾਰੇ ਉਸੇ ਨੂੰ ਨਮਸਕਾਰ ਕਰਦੇ ਵੀ ਸਾਧੂ ਹੀ। ਕਿਸੇ ਗਰੀਬੀ ਨਾਲ ਜਾਂ ਉਹਨਾਂ ਦੇ ਇਲਾਕੇ 'ਚੋਂ ਨਿਕਲ ਜਾਣਾ, ਜਾਂ ਪੜ੍ਹਾਈ 'ਚੋਂ ਨਿਕਲ ਜਾਣਾ, ਸਧਾਰਨ ਸੁਭਾਅ ਬਣਾ ਕੇ ਨਿਕਲ ਜਾਣਾ, ਇਸ ਰੋਡ ਨਿਕਲਦੇ ਰਹੇ ਨੇ। ਤਾਕਤ ਬੰਦੇ ਵਿੱਚ ਇਹਨਾਂ ਹੀ 2 ਸ਼ਕਤੀਆਂ 'ਤੇ ਹੈ, ਜਿਹੜਾ ਦਿਲੋਂ ਇਹਨਾਂ 2 ਚੀਜ਼ਾਂ ਨੂੰ ਟੱਪ ਗਿਆ ਉਹਨਾਂ ਨੂੰ ਸਾਧੂ ਰੱਖ ਲਓ। ਰਾਜੇ ਵੀ ਉਹ ਤੋਂ ਡਰਦੇ ਹੈ ਅਤੇ ਸਾਧੂ ਵੀ ਸਾਰੇ ਉਸੇ ਨੂੰ ਨਮਸਕਾਰ ਕਰਦੇ ਵੀ ਸਾਧੂ ਹੀ। ਜਿਹਨੂੰ ਭਾਈ ਸਾਹਿਬ ਜੀ ਨੇ ਦੱਸਿਆ ਵੀ ਭੇਖ ਤਾਂ ਸਾਰਿਆਂ ਦੇ ਲਏ ਹੋਏ ਨੇ, ਮਗਰ ਜੱਗ ਵਿੱਚ ਸਾਧ ਕੋਈ ਦਿਸ਼ਾ, ਸਾਧ ਹੋਵੇ ਤਾਂ ਡੋਲ ਦੀ ਪ੍ਰਿਥਵੀ ਨੂੰ ਥੰਮ ਲੈਂਦਾ ਹੈ, ਉਹ ਸਾਧ ਥੰਮਦਾ ਜਿਹਦੇ 'ਚ ਇਹ ਵਰਖਤਾਂ ਨੇ। ਇਹ ਬਾਬਾ ਈਸ਼ਰ ਸਿੰਘ ਸੀਤੀਆਂ ਉਹਨਾਂ ਨੇ ਐਲਾਨ ਕੱਢਿਆ। ਇਹ ਦੂਸਰਾ ਸੀ ਕੇਸ਼ਵਾਨੰਦ, ਉਸੇ ਸਮੇਂ 'ਚ ਹੋਏ ਨੇ ਇਹ। ਕੇਸ਼ਵਾਨੰਦ ਨੇ ਕਾਂਸੀ ਪੜ੍ਹੀ ਦੀ ਵਿੱਦਿਆ, ਇਹ ਇੱਥੇ ਖੁਸ਼ਬੋਈ ਵਾਲੇ ਕਰਕੇ ਉਹਨੇ ਭਾਈ ਵੀ ਮੈਂ ਤੁਹਾਡੇ ਨਾਲ ਚਰਚਾ ਸੰਸਕ੍ਰਿਤ 'ਚ ਕਰਨੀ ਚਾਹੁੰਦਾ। ਉਹਨਾਂ ਨੇ ਉਸੇ ਦੇ ਖਾਤੇ ਲਿਖ ਦਿੱਤਾ ਵੀ ਸੰਨ ਜੀ, ਚਰਚਾ ਤਾਂ ਹੁੰਦੀ ਹੈ ਵਕੀਲਾਂ ਦੀ, ਗੁਰੂ ਨਾਨਕ ਦੇ ਘਰ ਵਿੱਚ ਚਰਚਾ ਦਾ ਸ਼ਬਦ ਹੀ ਨਹੀਂ ਸੁਣਿਆ, ਚਰਚਾ ਤਾਂ ਰੌਲੇ ਨੂੰ ਕਹਿੰਦੇ ਨੇ, ਕਿੱਥੇ ਚਰਚਾ ਕਰਨ ਪਾਈ ਹੈ। ਵਿਚਾਰ ਹੈਗੀ ਵੀ ਆਪਾਂ ਗੁਰੂ ਕੀ ਕਹਿੰਦਾ ਆਪਾਂ ਕੀ ਕਰਦੇ ਹਾਂ, ਆਪਾਂ ਜੋ ਕੁਛ ਕਰਨਾ ਗੁਰੂ ਦੇ ਕਹਿਣੇ 'ਚ ਕਦਮ ਧਰਨਾ, ਹਾਰ ਵਰਤਣ ਦਾ ਵੀ, ਵਿਹਾਰ ਦਾ ਵੀ, ਅੰਗ ਵਰਤਣ ਦਾ ਵੀ। ਅੰਗ ਧਰਮ ਸੁਪਤਨੀ ਅਤੇ ਰਿਸ਼ੀ ਜੋਗੀ ਵੀ ਵਰਤਦੇ ਆਏ ਇਕੱਲੇ ਔਲਾਦ 'ਤੇ, ਜਿਹਨਾਂ ਨੂੰ ਰੱਬ ਦੇ ਮਿਲਣ ਦਾ ਸ਼ੌਂਕ ਹੈ ਉਹ ਇਹ ਅੰਗ ਨਹੀਂ ਵਰਤਦਾ, ਜੇ ਵਰਤਦਾ ਹੈ ਤਾਂ ਕੇਵਲ ਧਰਮ ਸੁਪਤਨੀ ਅਤੇ ਔਲਾਦ ਰਿਸ਼ੀਆਂ ਮੁਨੀਆਂ ਨੇ ਵੀ ਹੋਈ ਹੈ।
ਉਹਨਾਂ ਨੂੰ ਜਤੀਆਂ 'ਚ ਹੀ ਰੱਖਿਆ ਉਹਨਾਂ ਨੇ ਵੀ ਇਹ ਨਹੀਂ ਜਤ ਨਹੀਂ। ਧਰਮ ਸੁਪਤਨੀ ਜਿਹੜੀ ਧਰਮ ਸੂਲ ਨਾਲ ਪਰਨਾਈ ਆ ਦਸ ਆਦਮੀਆਂ ਨਾਲ ਜਾ ਕੇ, ਉਦੋਂ ਔਲਾਦ ਵੇਲੇ ਸੰਗ ਕਰਨੀ ਹੈ, ਰਸ ਵੇਲੇ ਨਹੀਂ ਕਰਨੀ। ਉਹ ਰਿਸ਼ੀ ਜੋਗੀ ਇਸ ਘਰ ਵਿੱਚ ਆਹ ਬਾਣੀ ਸਾਰੀ ਉਹਨਾਂ ਦੀ ਹੈ, ਹੋਰ ਮੈਂ ਕੋਈ ਪ੍ਰਮਾਣ ਨਹੀਂ ਦੱਸਦਾ, ਮੇਰੀ ਇੰਨੀ ਮਤ ਨਹੀਂ। ਬਾਣੀ ਤੇ ਮਹਾਂਪੁਰਖ ਨਾਲ ਲਾਇਆ ਵੀ ਇਹ ਜਿੰਨੀ ਬਾਣੀ ਆ ਉਹ ਇਸ ਵਸਤਾ ਵਾਲਿਆਂ ਦੀ ਹੈ, ਇਹ ਦਮੜੇ ਚਮੜੇ ਦੋਹਾਂ ਤੇ ਨੰਗੇ ਹੋਏ ਨਾਲੇ ਖੇਲ ਦੇ ਵਿੱਚ ਤੇ ਗ੍ਰਿਸ਼ਤੀ ਹੋਏ ਨੇ, ਧੰਨਾ ਵੀ ਗ੍ਰਿਸ਼ਤੀ ਆ, ਖੇਤੀ ਕਰਦਾ ਹੁੰਦਾ, ਸੁਧਾਰਨ ਆਦਮੀ ਸੀ ਜ਼ਿਮੀਂਦਾਰ, ਮਗਰ ਇਹਨਾਂ ਦੋ ਕੈ ਅਸ਼ੂਲਿਆਂ ਵਿੱਚ ਪੱਕਾ ਹੋਣ ਤੇ ਸਾਧੂ ਨੇ ਇੱਕਰੇ ਹੱਠ ਨਾਲ ਪਰਨ ਕਰ ਲਿਆ ਵੀ ਮੈਂ ਨਹੀਂ ਰੋਟੀ ਖਾਣੀ ਕਿਸੇ ਦੀ, ਇਹ ਤਾਂ ਲੋਕਾਂ ਦੇ ਬੰਨੇ ਵੱਢ ਕੇ ਖਾਂਦੇ ਨੇ, ਲੋਕਾਂ ਦੇ ਚੁਗਲੀਆਂ ਅਤੇ ਰਿਸ਼ਵਤਾਂ ਲੈ ਕੇ ਲੈਂਦੇ ਨੇ, ਉਹਨਾਂ ਦੀ ਮੇਰੀ ਫਕੀਰੀ ਮਲੀਨ ਹੋਜੂ। ਮੈਂ ਤਾਂ ਸੁੱਚੀ ਕਮਾਈ ਵਾਲੇ ਦੇ ਛਕਣਾ, ਨਹੀਂ ਛਕਣਾ ਨਹੀਂ ਮਰਨਾ ਮਨਜ਼ੂਰ ਹੈ, ਭੋਜਨ ਨਹੀਂ ਆਉਂਦਾ ਨਹੀਂ ਛਕਣਾ। ਸੁੱਚੀ ਕਮਾਈ ਤੇ ਇੱਕ ਸੱਜਣ ਕੋਲ ਗਿਆ, ਕਹਿੰਦਾ ਵੀ ਕਸ਼ਮੋਈ ਸੀ ਵੀ ਫਲਾਣਾ ਆਦਮੀ ਸੁੱਚੀ ਕਮਾਈ ਵਾਲਾ, ਉਹ ਕਿਸੇ ਦਾ ਦਾਣਾ ਨਹੀਂ ਛੇੜਦਾ, ਕਿਸੇ ਧੀ ਭੈਣ ਦੀ ਗਲਿਆਨੀ ਨਹੀਂ ਉਹਦੇ 'ਚ ਹੈ, ਉਹਨੂੰ ਨਹੀਂ ਪਤਾ ਮਰ ਜਿਹਨਾਂ ਨੇ ਦਾ ਵੀ ਕੀ ਹੁੰਦੇ ਨੇ, ਇੰਨੀ ਸ਼ੁੱਧ ਬਿਰਤੀ ਵਾਲਾ ਹੈ। ਉੱਥੇ ਜਾ ਕੇ ਉਹਨੇ ਪੁੱਛਿਆ ਵੀ ਪ੍ਰਸ਼ਾਦਾ ਛਕਣਾ ਹੈ, ਉਹ ਕਹਿੰਦਾ ਵੀ ਮੇਰੀ ਕਮਾਈ ਸੁੱਚੀ ਨਹੀਂ ਰਹੀ, ਮੈਂ ਹਾਂ ਜ਼ਿਮੀਂਦਾਰ ਸਾਦਾ ਕੰਮ ਕਰਨ ਵਾਲਾ ਬਾਹਰ ਕਾਸਟ ਦਾ, ਪਰ ਮੈਨੂੰ ਜ਼ਰੂਰ ਲੋਕ ਕਹਿੰਦੇ ਨੇ ਸੁੱਚੀ ਕਮਾਈ ਦਾ। ਜਵਾਰ ਨਸਾਰੇ ਕਹੀ ਹੋਈ ਤੀ, ਛਿੱਟਾ ਨਿਕਲੇ ਹੋਏ, ਹਨੇਰੀ ਆਈ, ਮੇਰੇ ਛਿੱਟੇ ਦੂਏ ਦੇ ਖੱਤੇ ਚਲੇ ਗਏ, ਉਹਦੇ ਮੇਰੇ 'ਚ ਆ ਗਏ, ਉਹ ਕਿਤੇ ਇੱਧਰ ਵੱਢਿਆ ਗਿਆ, ਮੇਰਾ ਉੱਧਰ ਚਲਾ ਗਿਆ, ਮੇਰੀ ਕਮਾਈ ਸੁੱਚੀ ਨਹੀਂ ਰਹੀ। ਦੂਜੇ ਕੋਲ ਗਿਆ ਕੋਈ ਹੋਰ ਜਸ ਵਾਲਾ ਇਹੋ ਜਿਹਾ ਸੁਣਿਆ, ਉਹ ਕਹਿੰਦਾ ਵੀ ਕਮਾਈ ਤਾਂ ਮੇਰੀ ਈਸ਼ਵਰ ਦੀ ਕਿਰਪਾਲਤਾ ਨਾਲ ਮੇਰੇ ਗੁਰੂ ਨੇ ਸਿਰ 'ਤੇ ਰੱਖਿਆ ਸੁੱਚੀ ਹੈ, ਕਿਸੇ ਦਾ ਦਾਣਾ ਨਹੀਂ ਰਲ ਦਿੱਤਾ, ਕਿਸੇ ਦਾ ਬੰਨਾ ਨਹੀਂ ਵਾਹਿਆ, ਕਿਸੇ ਨੂੰ ਦੁੱਖ ਨਹੀਂ ਦਿੱਤਾ, ਹਲ ਦੀ ਵਾਹੀ ਤੋਂ ਪੈਦਾ ਹੋਈ ਹੈ, ਪਰ ਜਿਹੜੀ ਮਿਕਦਾਰ ਹੈ ਉਹ ਇੱਕੋ ਹੀ ਰੋਟੀ ਹੈ ਸਾਰੀ ਹੋਈ, ਇਹ ਸਾਰੇ ਪਰਿਵਾਰ ਨੇ ਛਕਣੀ ਹੈ, ਰੋਟੀ ਇੱਕੋ ਹੀ ਬਣੀ ਹੈ ਇੰਨੇ ਸਬਰ 'ਚ। ਉਹ ਕਹਿੰਦਾ ਮੈਨੂੰ ਦਸ ਦਿਨ ਹੋਏ ਸੁੱਚੀ ਕਮਾਈ ਵਾਲੇ ਟੋਲ ਨੂੰ, ਦਸਾਂ ਦਿਨਾਂ ਦਾ ਭੁੱਖਾ ਮੈਂ, ਇਹਦੇ 'ਚ ਹੋਰ ਤੁਸੀਂ ਅਜੇ ਇੱਕ ਰੋਟੀ 'ਚੋਂ ਤੁਸੀਂ ਭਾਲਦੇ, ਇੱਕ ਨਾ ਮੇਰੀ ਭੁੱਖ ਵੀ ਨਹੀਂ ਨਿਵਰਤ ਹੋਣੀ। ਉਹ ਕਹਿੰਦੇ ਵੀ ਅਸੀਂ ਕੱਲ੍ਹ ਨੂੰ ਕਰਤਾਰ ਜਿਹੜਾ ਕਮਾਈ 'ਚ ਤੂੰ ਛਕ ਲਾਂਗੇ, ਤੂੰ ਸਾਧੂ ਹੈ ਤੂੰ ਛਕ ਲੈ, ਸਾਧੂ ਦੀ ਸੇਵਾ ਕਰਨੀ ਗ੍ਰਿਸ਼ੀ ਦਾ ਧਰਮ ਹੈ, ਗੁਰੂ ਕੇ ਕਹਿ ਗਏ ਜੋ ਗ੍ਰਹਿ ਕਰੇ ਤਾਂ ਧਰਮ ਕਰਨੀ ਹੀ ਤੂੰ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋਈ ਵੱਡੋ ਭਾਗ। ਐਡੀ ਉੱਚੀ ਕਮਾਈ ਵਾਲਾ ਗਾਹਾਂ ਛਕਣ ਵਾਲਾ ਵੀ ਉੱਡਾ ਹੀ ਚਾਹੀਦਾ, ਫਿਰ ਉਹਦੀ ਕਮਾਈ ਨੂੰ ਹਾਜ਼ਮੇ ਵੀ ਕੌਣ ਕਰੇ। ਉਹਨੇ ਜਦ ਤੋੜ ਕੇ ਬੁਰਕੀ ਉਹਦੇ ਨਾਲ ਮੂੰਹ 'ਚ ਪਾਈ, ਛਕਣ ਵਾਲੇ ਸਾਧ ਨੇ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਉਹ ਕਹਿੰਦਾ ਕਾਕਾ ਤੂੰ ਇੰਨੀ ਗਰੀਬੀ 'ਚ ਕਿੱਥੇ ਫਸਿਆ ਫਿਰਦਾ ਹੈ, ਆਹ ਫਲਾਣਾ ਜਿਹੜਾ ਥੇ ਹੈ ਉਹਦੇ 'ਚ ਇੰਨੇ ਕਰੋੜ ਰੁਪਈਆ ਪਿਆ, ਕੱਢ ਲੈ ਜਾ ਕੇ, ਫਲਾਣੇ ਥੇ 'ਚ ਇੰਨੇ ਕਰੋੜ ਪਿਆ ਉੱਥੇ ਕੱਢ ਲੈ। ਉਹਦੇ ਨਾਲ ਜਿਹੜਾ ਸਾਧੂ ਸੀ ਪੂਰਨ, ਉਹਦੇ ਮੂੰਹ 'ਤੇ ਚਪੇੜ ਮਾਰੀ, ਉਹ ਵੀ ਬੁਰਕੀ ਕੱਢਦੀ, ਤੇਰੇ ਭਾਸ਼ ਕਹਿੰਦਾ ਆਪ ਨਹੀਂ ਸੀ ਵੀ ਹਜ਼ਮੇ ਵਾਲੇ ਦੀ ਕਮਾਈ ਨੂੰ ਕੌਣ, ਉਹਦੀ ਬੁਰਕੀ ਪਾਈ ਤੇ ਤਰਕਾਲ ਦੱਸੀ, ਜਿੱਥੇ ਜਿੱਥੇ ਗੈਬੀ ਚੀਜ਼ਾਂ ਪਈ ਜਾਂਦੀਆਂ ਸਾਰੀਆਂ ਦੱਸਣ ਲੱਗ ਗਿਆ। ਮਗਰ ਉਦੋਂ ਅੱਗੇ ਹੈ ਵੀ ਉਹ ਦੱਸਦਾ ਵੀ ਨਹੀਂ ਸੀ, ਜੇ ਉਹਨੂੰ ਕਮਾਈ ਕਰਨ ਵਾਲਾ ਹੁੰਦਾ ਤਾਂ ਉਹ ਉਸ ਰੋਟੀ ਨਾਲ ਸਾਰੀ ਦੁਨੀਆ ਵੀ ਭੁੱਖ ਚਲੀ ਜਾਣੀ ਸੀ, ਉਹਦੇ 'ਚ ਇੰਨੀਆਂ ਬੇਸੰਤੋਖੀ ਦੀ ਸਾਰੀ ਆਪ ਹੀ ਫਟਣੀ, ਰੱਬਰ ਸਾਰਾ ਭੁੱਖਾ ਬੈਠਾ। ਇੱਕ ਬੁਰਕੀ ਵੀ ਕਹਿੰਦਾ ਤੂੰ ਤਾਂ ਸਾਰੀ ਰੋਟੀ ਦੀ ਮੇਰ ਕਰੀ ਬੈਠਾ, ਤੇਰੇ ਭਾਗ 'ਚ ਇੱਕ ਨਹੀਂ ਸੀ, ਉਹਨੇ ਮੂੰਹ 'ਚ ਮੁੱਕੀ ਮਾਰ ਕੇ ਕੱਢਤੀ, ਅਤੇ ਤੂੰ ਇਹ ਰੋਟੀ ਦੀ ਲੈ ਕੇ ਨਹੀਂ, ਇਸ ਰੋਟੀ ਨੂੰ ਖਾਣ ਵਾਲਾ ਵੀ ਉਹ ਚਾਹੀਦਾ ਸੰਤੋਖੀ। ਜਿੰਨੇ ਜੀਵ ਹੋਣ ਸਾਰੇ ਨੂੰ ਵਰਤਾ, ਉਹਨਾਂ ਦੀ ਕੀ ਸਾਰੀ ਦੁਨੀਆ ਦੀ ਭੁੱਖ ਚੱਕ ਦਿੰਦੀ ਹੈ ਰੋਟੀ। ਇਹਦੇ ਵਿੱਚ ਇਹ ਬਰਕਤ ਹੈ ਕਮਾਈ ਵਾਲੇ ਦੇ ਵਿੱਚ, ਇਹਨਾਂ ਨੂੰ ਵੀ ਤਿੰਨ ਸਿਰ ਖਾ ਕੇ ਪੇਟ ਭਰਨਾ, ਉਹਦੇ ਵਿੱਚ ਕਮਾਈ ਹੁੰਦੀ ਹੈ, ਕਮਾਈ ਵਾਲੇ ਦੀ ਇੱਕ ਬੁਰਕੀ ਵੀ ਸੰਤੋਖ ਦੇਂਦੀ ਹੈ। ਕਮਾਈ ਵਾਲੇ ਲੋਕਾਂ ਨੂੰ ਤੋੜਦੇ ਫਿਰਦੇ ਹਾਂ ਅਸੀਂ, ਪਰ ਆਹ ਜਿਹੜੀ ਗੁਰਬਾਣੀ ਹੈ ਸਾਨੂੰ ਗੁਰੂ ਕਹਿੰਦੇ ਇਹਦੇ ਲੜਲਾਇਆ, ਇਹ ਸਾਰੀ ਇਸ ਅਵਸਥਾ ਵਾਲਿਆਂ ਦੀ ਹੈ। ਗ੍ਰਿਸ਼ ਵਿੱਚ ਹੋਏ ਨੇ, ਖੇਤੀ ਕਰਦੇ ਹੋਏ ਨੇ, ਪੁੱਤਰਾਂ ਵਾਲੇ ਹੋਏ ਨੇ, ਮਗਰ ਇਹ ਸੱਚ ਸੰਤੋਖ ਵਾਲੇ ਤੇ ਆਪਣੀ ਕਮਾਈ 'ਤੇ ਸਬਰ ਕਰਨ ਵਾਲੇ ਤੇ, ਉਹਨਾਂ ਦੀ ਬਾਣੀ ਹਜ਼ੂਰ ਨੇ ਲਈ ਹੈ, ਆਮ ਕਵੀਆਂ ਦੀ ਨਹੀਂ ਲਈ। ਇਸ ਕਰਕੇ ਮਹਾਰਾਜ ਦਸਵੇਂ ਜਾਮੇ 'ਚ ਫਿਰ ਸਿੰਘਾਂ ਨੂੰ ਇਹਦੇ ਲੜ ਲਾ ਕੇ ਗਏ, ਭਾਈ ਤੁਸੀਂ ਬਾਣੀ ਨੂੰ ਗੁਰੂ ਮੰਨਿਓ, ਸਾਰੇ ਜਿਹੜੇ ਉਦੋਂ ਹਰ ਨੇ ਗਵਾਹੀਆਂ ਦਿੱਤੀਆਂ ਉਹ ਇਸ 'ਤੇ ਭਰੋਸਾ ਲਿਆਉਣ ਦੀ ਖਾਤਰ ਕੀ ਹੈ। ਮੈਂ ਸੰਗਤ ਦੇ ਭਰੋਸੇ ਵਾਸਤੇ ਨਹੀਂ, ਸੰਗਤ ਤਾਂ ਆਪਣੇ ਵਿਹਾਰਾਂ ਦੇ ਵਿੱਚ ਹੀ ਨਿਰਵਾਹ ਕਰਕੇ ਫਿਰ ਘੰਟਾ ਰੱਬ ਦੇ ਪ੍ਰਾਣ ਕੱਢਦੀ ਹੈ। ਇਹ ਮੇਰੇ ਵਾਸਤੇ ਉਪਦੇਸ਼ ਹੈ ਵੀ ਹੁਕਮ ਨਾਲ ਤਾਂ ਮੈਂ ਬਹੁਤ ਪ੍ਰਸੰਨ ਹਾਂ ਸੰਗਤ ਦੇ ਉੱਤੇ ਵੀ ਜੋ ਗੁਰੂ ਕੇ ਜੀ ਭੇਜਿਆ ਉਹਨਾਂ ਨੇ, ਪਰ ਜਿਹੜਾ ਮੇਰੀ ਆਪਣੀ ਵਿਰਤੀ ਦੀ ਹਾਲਤ ਹੈ ਜਿਹੜੀ ਉਹ ਗ੍ਰਿਸ਼ਟ ਵਰਗੀ ਨਹੀਂ ਹੈ। ਉੱਥੇ ਕਿਸੇ ਗੱਲ ਦਾ ਤਾਂ ਝਗੜਾ ਹੈ ਨਹੀਂ ਸੀ, ਨਾ ਸੱਸ ਦਾ, ਨਾ ਨੂੰਹ ਦਾ, ਨਾ ਪਿਓ ਦਾ, ਨਾ ਪੁੱਤ ਦਾ, ਨਾ ਸਾਂਝੀ ਦਾ, ਕਿਸੇ ਗੱਲ ਦਾ ਝਗੜਾ ਨਹੀਂ ਸੀ। ਮੈਨੂੰ ਕਿਸੇ ਨੇ ਨਹੀਂ ਇਸ ਗੱਲ 'ਤੇ ਵਰਜਿਆ ਵੀ ਭਾਈ ਆਪਣਾ ਕੰਮ ਪਿਆ ਦਿਓ, ਅੱਜ ਸੰਤਾਂ ਕੋਲ ਨਾ ਜਾ। ਇੱਥੇ ਕਈ ਪ੍ਰਕਾਰ ਦੇ ਗੁੱਸੇ ਵਾਲੇ ਵੀ ਆ ਜਾਂਦੇ ਨੇ, ਬਿਨਾਂ ਕਾਰਨ ਤੋਂ ਬੋਲਣ ਵਾਲੇ ਵੀ ਆ ਜਾਂਦੇ ਨੇ। ਹੁਣ ਜਨਮ ਸ਼ਕਤੀ ਸਾਡੇ 'ਚ ਹੈ ਨਹੀਂ, ਇੰਨੀ ਕੰਮ ਲਿਖਤਾ ਬਾਣੀ ਵਿੱਚ ਗਏ ਵੀ ਜੇ ਤੂੰ ਦਰਵੇਸ਼ ਕਹਾਉਣਾ ਸਾਰੀ ਦੁਨੀਆ ਦਾ ਸਾਂਝਾ ਕਹਾਉਣਾ ਤਾਂ ਤੇਰੇ 'ਚ ਖੇਵਾਂ ਚਾਹੀਦੀ ਹੈ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਬਾਬਾ ਫਰੀਦ ਦੀ ਰਸਨਾ ਨੇ ਗੁਰਬਾਣੀ 'ਚ ਲਿਖਿਆ ਹੈ ਵੀ ਦਰਵੇਸ਼ਾਂ ਦੀ ਵਸਤਾ ਕਿਹੋ ਜਿਹੀ ਚਾਹੀਦੀ ਹੈ, ਉਹਨੇ ਆਪ ਦੇ ਵਰਤੀ ਤੀ। ਕਹਿੰਦੇ ਦਰਵੇਸ਼ ਵਾਸਤੇ ਚਾਹੀਦੀ ਹੈ ਵੀ ਇੱਕ ਰੁੱਖਾਂ ਨੂੰ ਕਿਵੇਂ ਵੱਢੀ ਕੱਟੀ ਜਾਓ, ਉਹਨਾਂ ਦਾ ਕਿਸੇ ਕੋਲ ਰੋਸਾ ਨਹੀਂ। ਇਹੋ ਜਿਹੀ ਵਸਤਾ ਫਕੀਰ ਨੂੰ ਚਾਹੀਦੀ ਹੈ। ਕੋਈ ਕਿੰਨਾ ਵੀ ਕੁਟੇਡਾ ਵਚਨ ਕਹੀ ਜਾਏ, ਕੋਈ ਉਹਦੇ ਨਾਲ ਦਗਾ ਕਰੇ, ਧੱਕਾ ਕਰੇ, ਪਰ ਉਹ ਸਾਰਿਆਂ ਨੂੰ ਕਰਤਾਰ ਦਾ ਨੂਰ ਦੇਖੇ, ਉਸ ਜੋਗੀ ਦੀ ਆਪਣੀ ਖਾਤਰ ਕਮਾਈ ਨਹੀਂ, ਉਹ ਰੱਬ ਦਾ ਸਾਰਿਆਂ ਦੇ ਤਾਰਨ ਵਾਸਤੇ ਭੇਜਿਆ ਹੁੰਦਾ। ਉਹ ਆਇਆ ਸਾਡੇ ਜਗਤ ਗੁਰੂ ਗੁਰੂ ਨਾਨਕ, ਉਹਨੇ ਉਹਨਾਂ ਪੁਰਸ਼ਾਂ ਦੀ ਬਾਣੀ ਲਈ ਹੈ ਜਿਹੜੇ ਇਸ ਕਲਾ ਦੇ ਇਸ ਵਸਤਾ ਦੇ ਮਾਲਕ ਤੇ। ਸਾਨੂੰ ਭਾਵਾਂ ਉਹ ਸਾਦੇ ਲੱਗਦੇ ਨੇ ਵੀ ਉਹ ਕਿਸਾਨਾਂ ਦਾ ਮੁੰਡਾ ਸੀ, ਧੰਨਾ ਜੱਟਾਂ ਦਾ ਮੁੰਡਾ ਸੀ, ਰਵਿਦਾਸ ਚਮਾਰਾਂ ਦਾ ਮੁੰਡਾ ਸੀ, ਉੱਥੇ ਜਾਤੀਆਂ ਦਾ ਸਵਾਲ ਨਹੀਂ, ਇਹ ਤਾਂ ਕਰਮ ਅਤੇ ਤਕਸੀਮ ਵਜ਼ੀਰਾਂ ਨੇ ਕੀਤੀਆਂ ਨੇ। ਉਹ ਵਰਮ ਬੇਤਾ ਜੋਗੀ ਇਨਸਾਨ ਜਾਮੇ ਨੂੰ ਸਫ਼ਰ ਕਰ ਬੈਠਾ, ਉਹਦੀ ਜਿਹੜਾ ਸਰਦਾ ਨਾਲ ਸੰਗਤ ਕਰ ਲਵੇਗਾ ਉਹ ਜੀਵਨ ਮੁਕਤ ਹੋ ਜਾਵੇਗਾ। ਕਮਾਈਆਂ ਬਹੁਤੀ ਕਮਾਈ ਸਾਡੀ ਇਕੱਠੀ ਹੋਵੇ ਤਾਂ ਬਾਬਾ ਜੀ ਨੇ ਕਿਹਾ ਵੀ ਉਸ ਪੁਰਖ ਦਾ ਮੇਲਾ ਹੁੰਦਾ ਹੈ। ਪੂਰਵ ਕਰਮ ਅੰਕਰ ਜਦ ਪ੍ਰਗਟਿਓ ਤਾਂ ਭੇਟਿਓ ਪੁਰਖ ਰਸ਼ਕ ਵੈਰਾਗੀ। ਇਹਨਾਂ ਤੋਂ ਤਿੱਖਿਆ ਥਾਈ ਲੰਘਣ ਵਾਲਾ, ਇਹਨਾਂ ਅੰਗਾਂ ਦੀ ਸ਼ਾਬਤੀ 'ਤੇ ਪਹਿਰਾ ਦੇਣ ਵਾਲਾ, ਅੱਠ ਪਹਿਰ ਖੜਾ ਸੁਪਨੇ ਵਿੱਚ ਵੀ ਨਹੀਂ ਜਿਹੜਾ ਸੁਪਨੇ ਬਿੰਦਾਂ ਦੇ ਝਰਨਾ ਤਿਸਕਾ ਜੀ ਕੋ ਜਰਾ ਨਾ ਮਰਨਾ, ਉਹਨੇ ਸੁਪਨੇ ਵਿੱਚ ਵੀ ਨਹੀਂ ਪਰਗ੍ਰਹਿ ਕਰਨਾ। ਮਹਾਰਾਜ ਜੀ ਆਪਣੀ ਕਲਮ ਨਾਲ ਲਿਖ ਕੇ ਦਸਵੇਂ ਜਾਮੇ 'ਚ, ਨਿਜ ਨਾਰੀ ਕੇ ਸੰਗਨਿਤ ਨੇ ਉਹ ਵਡਾਈਓ, ਪਰ ਨਾਰੀ ਕੀ ਸਹਿਜ ਭੂਲ ਸੁਪਨੇ ਹੋਣਾ ਜਾਈਓ। ਇਹ ਇਸ ਮਾਰਗ ਤੁਰਨ ਵਾਲੇ ਨੂੰ ਨਾ ਗ੍ਰਿਸ਼ਤ ਨੂੰ ਖੰਡਨ ਕੀਤਾ ਹੈ, ਨਾ ਰਾਜ ਕਲਮ ਨੂੰ ਖੰਡਨ ਕੀਤਾ ਹੈ। ਰਾਜਾ ਜਨਕ ਹੁੰਦਾ ਇਸ ਵਰਖਾ ਦਾ ਮਾਲਕ ਸੀ, ਉਹ ਜੋਗੀ ਹੋਇਆ। ਅਮਰੀਕ ਇਸ ਵਸਤਾ ਦਾ ਮਾਲਕ ਸੀ, ਉਹ ਰਾਜ ਕਮਾਉਂਦਾ ਹੋਇਆ ਮਹਾਂਪੁਰਖ ਹੋਇਆ। ਦੁਰਵਾਸ਼ਾ ਵਰਗੇ ਰਿਸ਼ੀਆਂ ਨੂੰ ਠੁਕਰਾ ਦਿੱਤਾ, ਉਹ ਜਾਨ ਬਚਾ ਕੇ ਸੁਦਰਸ਼ਨ ਚੱਕਰ 'ਤੇ ਅਮਰੀਕ ਨੇ ਛਡਾਇਆ, ਉਹ ਰਿਸ਼ੀ ਨਹੀਂ ਛੁੱਟ ਸਕਿਆ। ਨਾਲੇ ਕ੍ਰਿਸ਼ਨ ਦਾ ਗੁਰੂ ਸੀ, ਬੜਾ ਬਲੀ ਸੀ, ਬਾਕ ਵਿੱਚ ਬੜੀ ਸੱਤਾ ਸੀ। ਪਾਂਡਵਾਂ ਦੇ ਬੱਚਿਆਂ ਨੇ ਨੌਜਵਾਨ ਅਤੇ ਰਾਜ ਬੱਚੇ ਕੀ ਸਾਡੇ ਸਾਰੇ ਹੀ ਬੱਚੇ ਉਧਾਰ ਹੁੰਦੇ ਨੇ, ਹਰ ਇੱਕ ਨੂੰ ਮੁਸ਼ਕਿਲ ਕਹਿੰਦੇ, ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਬਜ਼ੁਰਗ ਨਹੀਂ ਉਮਰਨਾ, ਉਹ ਤਾਂ ਰਾਜਕੁਮਾਰ ਅਤੇ ਉਹ ਜ਼ਿਆਦਾ ਦਲੇਰ ਹੁੰਦੇ ਨੇ। ਨਿਆਣੇ ਦੇ ਗਰੀਬ ਦੇ ਬੱਚੇ ਨੂੰ ਅਸੀਂ ਵੀ ਘੂਰ ਦਿੰਦੇ ਹਾਂ, ਹੋਰ ਤੂੰ ਲੱਗ ਗਈ ਸਾਡੇ ਖੱਤੇ 'ਚ ਕਿਉਂ ਆਏ, ਉਹ ਸਹਿਮ ਜਾਂਦਾ ਇੱਥੇ ਕੌਣ ਲੱਗ ਗਈ ਅਤੇ ਕੌਣ ਬਾਲਕ। ਨਿਆਣੇ ਨੂੰ ਸੁਭਾਅ ਹੁੰਦਾ ਵੀ ਆਹ ਸਾਡਾ ਖੱਤਾ, ਇਹ ਲੱਗ ਗਈਆਂ ਦਾ ਮੁੰਡਾ, ਹੋਰ ਲੱਗ ਗਈ ਤਾਂ ਕੁਛ ਨਹੀਂ। ਕਹਿੰਦੇ ਲੱਗ ਗਈ ਗਰੀਬ, ਗਰੀਬ ਨਹੀਂ ਹੁੰਦਾ ਉਹਨੂੰ, ਪਹਿਲਾਂ ਤਾਂ ਸਹਿਮਣ ਦਾ ਸੁਭਾਅ ਬਣਿਆ ਹੁੰਦਾ। ਜਦ ਦੂਆ ਝਿੜਕਦਾ ਜੇ ਡੱਕਾ ਵੀ ਚੱਕਣਾ ਤਾਂ ਵੀ ਕਹੂ ਵੀ ਕਿਤੇ ਮੈਨੂੰ ਖੇਤ ਵਾਲਾ ਘੂਰ ਨਾ ਦੇਵੇ, ਸੁਭਾਅ ਬਣ ਜਾਂਦਾ ਇਹੋ ਜਿਹਾ। ਕੋਈ ਇੱਥੇ ਲਾਗੀ ਨਹੀਂ, ਕੋਈ ਚੌਧਰੀ ਨਹੀਂ, ਦਿਨ ਚਾਰ ਕੱਟਣੇ ਨੇ, ਵਸਤਾ ਆਪੋ ਆਪਣੀ ਜਿੱਥੇ ਖੜ੍ਹੇ ਨੇ ਤਾਂ ਉੱਥੇ ਆਪਣੀ ਵਸਤਾ 'ਚ ਕਰਤਾਰ ਭੁੱਲ ਜਾਂਦਾ। ਜੇ ਵਾਹਿਗੁਰੂ ਯਾਦ ਰਹੇ ਤਾਂ ਫਿਰ ਰਾਜ ਵੀ ਬੁਰਾ ਨਹੀਂ, ਉਹਨੂੰ ਰਾਜ ਦੇ ਨਾਲ ਕਿਸੇ ਨੂੰ ਕੁਚੜਦਾ ਨਹੀਂ ਹੈ, ਰੱਖਿਆ ਕਰਦਾ ਆਪਣੇ ਬਲ ਨਾਲ। ਫਿਰ ਗ੍ਰਿਸ਼ਤੀ ਵੀ ਬੁਰਾ ਨਹੀਂ, ਗ੍ਰਿਸ਼ਤ ਕੇਵਲ ਅਨਾਜ ਪੈਦਾ ਕਰਨ ਦੀਆਂ ਖਾਤਰ ਵਰਤਿਆ, ਇਹ ਇੱਕ ਦੋ ਪਹੀਆਂ ਵਾਲਾ ਗੱਡੀ ਹੈ ਜਿਹਦੇ ਵਿੱਚ ਦੁਨੀਆਂ ਦਾ ਸਫ਼ਰ ਸੁਖਾਲਾ ਹੁੰਦਾ। ਗ੍ਰਿਸ਼ਤ ਨੂੰ ਸਾਰਿਆਂ ਭੇਖਾਂ ਨਾਲੋਂ ਚੰਗਾ ਮੰਨਿਆ ਗੁਰੂ ਨੇ, ਕਿਉਂਕਿ ਦੋਵੇਂ ਰਲ ਕੇ ਵਾਹਿਗੁਰੂ ਦਾ ਸਿਮਨ ਕਰਦੇ ਨੇ। ਆਪਣਾ ਜਸਾ ਰੱਖਣ ਵਾਸਤੇ ਔਲਾਦ ਪੈਦਾ ਕਰਨ ਨੂੰ ਅੰਗ ਵਰਤ ਲਿਆ, ਦੇਖ ਲਿਆ ਵੀ ਇਹੋ ਰਸ ਹੈ, ਜੇ ਸਾਰੀ ਉਮਰ ਭੋਗੀ ਹੋ ਤਾਂ ਵੀ ਹੋ ਜਾਈਏ, ਹੁਣ ਆਪਾਂ ਰੱਬ ਦੀ ਬੰਦਗੀ ਕਰੀਏ। ਔਲਾਦ ਕਰਤਾਰ ਨੇ ਦੇਤੀ, ਅੰਗ ਕੇਵਲ ਕਰਤਾਰ ਨੇ ਔਲਾਦ ਵਾਸਤੇ ਬਣਾਇਆ। ਅਸੀਂ ਇਹਨਾਂ ਨੂੰ ਅਕਲਵੰਦ ਹੋ ਕੇ ਰਸ ਦੇ ਪ੍ਰਣ ਭੋਗਿਆ, ਰਸ ਦੇ ਵਿੱਚ ਗੁਰੂ ਕੇ ਲਿਖ ਗਏ, ਜੇ ਤਾਂ ਰਸ ਭੋਗੇ ਤੇ ਤਾਂ ਦੁੱਖ ਲੱਗ ਗਿਆ। ਸੰਤਾਂ ਨੇ ਇਹਦੇ 'ਤੇ ਪਹਿਰਾ ਦਿੱਤਾ, ਮੈਂ ਪਹਿਲਾਂ ਬੋਲਿਆ ਸੀ ਵੀ ਸੰਤ ਇਹ ਸ਼ਬਦ ਨੂੰ ਵੀ ਸਾਰੇ ਹੀ ਰਸ ਨੇ, ਸੋਨਾ ਵੀ ਰਸ ਹੈ, ਚਾਂਦੀ ਵੀ ਰਸ ਹੈ, ਰਸ ਸੋਨਾ ਰਸ ਰੂਪਾ, ਇਹਨਾਂ ਨੂੰ ਸਾਰਿਆਂ ਨੂੰ ਪਰਹੇਜ਼ ਬਾਬਾ ਈਸ਼ਵਰ ਸਿੰਘ ਸਦੌਧ ਵਾਲੇ ਨੇ ਕਰਿਆ, ਉਹਨੂੰ ਵਰਖਤ ਕਹਿ ਕੇ ਸਾਦੇ ਤੇ ਜਤਨ ਬਿਨਾਂ ਉਹਨਾਂ ਕੋਲ 40 ਸਰੀਰ ਦੇ ਸੰਸਕਾਰ ਦੇ ਵਿਦਿਆਰਥੀ ਅੰਮ੍ਰਿਤਸਰ ਗਏ। ਉਹਨਾਂ ਨੇ ਕਿਹਾ ਭਾਈ ਅਸੀਂ ਦਰਸ਼ਨ ਕਰਨੇ, 10 ਮਿੰਟ ਵਾਸਤੇ ਬੀਬੀਆਂ ਨੂੰ ਸਾਡਾ ਇਹ ਸਾਰਾ ਜਥਾ ਸਾਧੂਆਂ ਦਾ ਹੈ। ਜਿਹੜੇ ਵਿਦਿਆਰਥੀ ਨੇ ਸਾਰੇ ਇਸ ਅਵਸਥਾ ਦੇ ਮਾਲਕ ਨਹੀਂ ਹੁੰਦੇ, ਉਹਨਾਂ ਕੋਲ ਬੀਬੀਆਂ ਦਾ ਸਮਝ ਸੀ, ਬਾਬਾ ਜੀ ਕੋਲੋਂ ਵੀ ਸੰਜੂ ਸੀ, ਆਮ ਨਹੀਂ ਸੀ ਬੀਬੀਆਂ ਬਾਬਾ ਨਾਲ ਸੁਖ ਜਾਂਦੀਆਂ। ਉਹਨਾਂ ਨੇ ਕਈ ਕਈ ਵਚਨ ਵੀ ਮੈਂ ਉਹਨਾਂ ਦੀ ਮੁਖਾਰਬਿੰਦ ਤੋਂ ਸੁਣਿਆ ਵੀ ਭਾਈ ਸ਼ਰਧਾਲੂਆਂ ਵਾਸਤੇ ਤਾਂ ਅੱਠੇ ਪਹਿਰ ਜਿੰਦਾ ਖੁੱਲ੍ਹਾ ਹੈ, ਜਿਹੜੇ ਬਹਾਨੇ ਨਾਲ ਹੀ ਆਉਣੇ, ਚਲੋ ਗ੍ਰਹਿ ਤਾਂ ਜਾਂਦੇ ਹਾਂ ਸੰਤਾਂ ਦਾ ਡੇਰਾ ਮੱਥਾ ਟੇਕ ਚੱਲੀਏ, ਉਹਨਾਂ ਵਾਸਤੇ ਜਿੰਦਾ ਹੈ, ਉਹਨਾਂ ਵਾਸਤੇ ਅਸ਼ੂਲ ਹੈ। ਬੀਬੀ ਨੇ ਆਉਣਾ ਤਾਂ 9 ਵਜੇ ਆਵੇ ਦਿਨ ਦੇ ਸੁਖਮਨੀ ਸਾਹਿਬ ਦੇ ਆਸਣ 'ਤੇ, ਉੱਥੇ ਅਸੀਂ ਆ ਜਾਵਾਂਗੇ, ਅਸੀਂ ਉਹਦੇ ਦਰਸ਼ਨ ਕਰਨ ਲੱਗੇ, ਸਾਡੇ ਘਰ ਨੂੰ ਦੂਰੋਂ ਆਵੇ ਨੇੜੇ ਆਵੇ। 4 ਵਜੇ ਸ਼ਾਮ ਦੇ ਦੀਵਾਨ ਦੇ, ਉਦੋਂ ਬਾਹਰ ਕਰਤਾਰ ਦੀਰ ਜਾ ਰਹੀ, ਹੁਕਮ ਹੋਵੇ ਭਾਵੇਂ ਬਿੰਦ ਕੋਈ ਸ਼ਰਧਾਲੂ ਅੰਦਰੋਂ ਕੱਢ ਲਿਆਵੇ, ਪਰ ਟਾਈਮ ਇਹ ਦਿੱਤੇ ਤੇ ਦੋਈ, ਬਾਕੀ ਦੇ ਵਾਸਤੇ ਬਿਲਕੁਲ ਸੰਜਮਾ ਬੀਬੀ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਸੀ। ਮਗਰ ਇਹ ਵੀ ਨਾਲ ਲਿਖਦੇ ਤੇ ਵੀ ਜੇ ਜਤ ਸਤ ਨਾਲ ਬੀਬੀ ਕਰੋ, ਸੈਂਕੜੇ ਮੀਲਾਂ 'ਤੇ ਆਈ ਹੈ ਚਾਹੇ 10 ਕਰਮ 'ਤੇ ਆਈ ਹੈ, ਉਹ ਕੋਈ ਸਾਧੂ ਮਹਾਤਮਾ ਦਾ ਸਤਿਕਾਰ ਦਿਲ 'ਚ ਲੈ ਕੇ ਆਈ ਹੈ, ਉਹਦੇ ਵਾਸਤੇ ਜਿੰਨੇ ਸੱਤੇ ਹੀ ਖੁੱਲ੍ਹੇ ਨੇ, ਕਦੇ ਵੀ ਨਹੀਂ ਮਨਾਹੀ ਉਹਨੂੰ। ਇਹ ਸ਼ਰਮ ਹੀ ਹੈ ਵੀ ਜੰਗਲ ਗਏ ਵੀ ਮੱਥਾ ਟੇਕ ਗਏ ਸੰਤਾਂ ਨੂੰ, ਚਲੋ ਉਹਨਾਂ ਵਾਸਤੇ ਜਿਹੜੀ ਨਿਤਨੇਮ 'ਚ ਬੈਠਿਆਂ ਨੂੰ ਦੁਨੀਆਂ ਦੀਆਂ ਗੱਲਾਂ ਆ ਕੇ ਛੇੜ ਲੈਣਗੇ, ਉਹਦਾ ਵੀ ਮਨ ਖੇਡ ਦੇਣਗੇ, ਉਹਨਾਂ ਵਾਸਤੇ ਮਨਾਹੀ ਸੀ ਵੀ ਜਿਹੜੀ ਬੀਬੀ ਇਸ ਤਰ੍ਹਾਂ ਤਿੰਨਾਂ ਇਹਨੂੰ ਬੰਧਾਇਨ ਕਰਤਾ ਵੀ ਅਗਰ ਬੀਬੀ ਨੇ ਦਰਸ਼ਨ ਨੂੰ ਆਉਣਾ ਹੈ ਤਾਂ ਇਹਨਾਂ ਤਿੰਨ ਟੇਮਾਂ 'ਤੇ ਆਵੇ, 2 'ਤੇ ਆਵੇ, 1 ਸਾਕ ਦਾ ਬੰਦਾ ਨਾਲ ਲੈ ਕੇ, ਚਾਹੇ ਪਿਤਾ ਹੋਵੇ ਨਾਲ ਜਾਂ ਪੁੱਤਰ ਹੋਵੇ ਜਾਂ ਪਤੀ ਹੋਵੇ, ਇਹਨਾਂ 3 ਸਾਕਾਂ 'ਚੋਂ 1 ਨਾਲ ਹੋਵੇ, ਭਾਵੇਂ ਅੱਧੀ ਰਾਤ ਹੋ ਜਾਵੇ ਜਦੋਂ ਦਰਸ਼ਨ ਹੋਣਗੇ। ਸ਼ਰਧਾ ਨਾਲ ਆਈ ਹੈ, ਦੂਰੋਂ ਆਈ ਹੈ, 2 ਸਾਕ ਨਾਲ ਨੇ, ਇਹ ਸਾਕ ਹਿਤਕਾਰੀ ਨੇ, ਇਹਨਾਂ ਸਾਕਾਂ ਵਿੱਚ ਇਹ ਇਸ ਸੰਗ ਦਾ ਵਿਸ਼ਾ ਨਹੀਂ ਖੁਰ ਸਕਦਾ, ਜਾਂ ਪੁੱਤਰ ਹੋਵੇ ਬੀਬੀ ਦੇ ਨਾਲ, ਜਾਂ ਪਤੀ ਹੋਵੇ ਜਾਂ ਪਿਤਾ ਹੋਵੇ, ਇਹਨਾਂ 'ਚੋਂ ਕੋਈ ਹੋਵੇ, ਉਹ 1000 ਮੀਲਾਂ 'ਤੇ ਚੱਲ ਕੇ ਆਈ ਹੈ, ਅਗਰ ਉਹਨੂੰ ਰਾਤ ਵੀ ਪੈ ਜਾਏ ਸਫ਼ਰ ਦੇ ਵਿੱਚ, ਅੱਧੀ ਰਾਤ ਆ ਜਾਏ, ਕੁਦਰਤ ਵੱਲੋਂ ਉਹਨੂੰ ਜਿੰਦਾ ਖੁੱਲ੍ਹਾ, ਉਹਨੂੰ ਅੱਧੀ ਰਾਤ ਵੀ ਦਰਸ਼ਨ ਹੋਣਗੇ। ਇਹ ਸ਼ਰਮ ਵਾਸਤੇ ਹੈ ਵੀ ਜਿਹੜਾ ਟਿੱਚਰ ਕਰਨ ਦੀ ਸ਼ਕਲ ਹੀ ਚਲੋ ਮੱਥਾ ਹੇਠ ਚਲੀ ਸੰਤਾਂ ਨੂੰ, ਉਹਨਾਂ ਵਾਸਤੇ 8 ਪਹਿਰ ਬੰਦ ਸੀ, ਸੰਗਤ ਸਾਰਿਆਂ ਨੂੰ ਖੁੱਲ੍ਹ ਸੀ। ਸੰਗਤ ਦੇ ਵੇਲੇ 33 ਤੋਂ ਬੀਬੀਆਂ ਨੂੰ ਇਜਾਜ਼ਤ ਦਿੱਤੀ ਹੈ, ਇਸ ਵਾਸਤੇ ਪਹਿਲਾਂ ਕੋਈ ਜਮਾ ਹੀ ਨਹੀਂ ਸੀ ਬੀਬੀਆਂ ਦੀ, ਆਪ ਰਹਿੰਦੇ ਵੀ ਇਕੱਲੇ ਅਤੇ ਸੇਵਕ ਵੀ ਬਾਬਾ ਜੀ 33 ਜੀ ਆਏ ਨੇ, 34 'ਚ ਆਏ ਨੇ ਜੀ, ਬਾਬਾ ਈਸ਼ਵਰ ਸੁਣਾ ਤੋਂ ਪਹਿਲਾਂ ਉਹਨਾਂ ਦਾ ਹਜ਼ੂਰੀ ਆ ਸੇਵਕ ਕੋਈ ਨਹੀਂ ਸੀ, ਜਿਹੜੇ ਅਤੇ ਉਹ ਬਾਹਨਾ ਛੱਡੇਗਾ। ਮਹਾਂਪੁਰਖੇ ਦੇ ਤਬਾਦਲੇ 'ਚ ਆਪਣਾ ਨੇਮ ਨਾ ਛੱਡੀਏ ਤਾਂ ਫਿਰ ਸਾਰਿਆਂ ਨੂੰ ਹਜ਼ੂਰ ਨੇ ਕਿਹਾ ਲੋਕ ਸੁਖੀਏ ਪਰ ਲੋਕ ਸਹੇਲੇ ਨਾ ਨਿਕਲ। ਹੋਰ ਕੋਈ ਅਸ਼ਟ ਵਿਅਸ਼ਟ ਕਿਸੇ ਵੀਰ ਦੇ ਸ਼ਾਨ ਤੋਂ, ਕਿਸੇ ਮਹਾਂਪੁਰਖ ਦੀ ਸ਼ਾਨ ਤੋਂ ਖਰਾਬ, ਇਸ ਬੱਚੇ ਦੇ ਕੋਈ ਬੱਚੇ ਨਿਕਲਿਆ ਉਹਨੂੰ ਆਪਣਾ ਬੱਚਾ ਜਾਣ ਕੇ ਹੁਣੇ ਪੈਰ ਹੇਠ ਮਲ ਦਿਓਗੇ, ਜਿਹੜਾ ਗੁਰੂ ਨਾਲ ਜੁੜਨ ਵਾਲਾ ਉਹਦੇ 'ਤੇ ਅਮਰ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ।